ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸਜ ਬੈਠੀ ਹੋਈ ਪਰਮ ਸਨਮਾਨ ਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਸਾਧ ਸੰਗਤ ਜੀਓ ਸਭ ਸੰਗਤਾਂ ਵਡਭਾਗੀ ਹਾਂ ਜੋ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਅਸਥਾਨ ਤੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਆਨੰਦ ਮਾਣ ਰਹੇ ਹਨ। ਆਪ ਜੀ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ ਜੋ ਸਤਿਗੁਰਾਂ ਦੇ ਪਾਸ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਣੀ ਸਿੱਖ ਪੜਤੇ ਆ, ਸਭ ਤੋਂ ਵੱਡੇ ਭਾਗ ਉਹਨਾਂ ਗੁਰਸਿੱਖਾਂ ਦੇ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸਦੇ ਹੈ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪ ਜੀ ਨੇ ਗੁਰ ਇਤਿਹਾਸ ਕੱਲ ਸਰਵਣ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਵਾਂ ਦਾ ਉਧਾਰ ਕਰਦੇ ਹੋਏ ਸ੍ਰੀ ਲੰਕਾ ਦੀ ਧਰਤੀ ਤੇ ਪਹੁੰਚੇ ਨੇ। ਸਮੁੰਦਰ ਦੇ ਵਿੱਚ ਦੀ ਜਾਣਾ ਸੀ, ਇੱਕ ਬਹੁਤ ਵੱਡਾ ਮਗਰਮੱਛ ਹੈ, ਉਸ ਦੇ ਉੱਪਰ ਸਤਿਗੁਰੂ ਜੀ ਅਸਵਾਰ ਹੋ ਗਏ ਤੇ ਭਾਈ ਮਰਦਾਨਾ ਜੀ ਆਖਣ ਲੱਗੇ ਕਿ ਸਤਿਗੁਰੂ ਮਹਾਰਾਜ ਇਸ ਦਾ ਆਕਾਰ ਬਹੁਤ ਵੱਡਾ ਹੈ, ਇਹ ਖਾ ਜਾਏਗਾ। ਸਤਿਗੁਰੂ ਜੀ ਆਖਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਦਾ ਵਾਹਿਗੁਰੂ ਵਾਹਿਗੁਰੂ ਦੇ ਨਾਲ ਬਿਰਤੀ ਜੋੜ ਲੈ। ਭਾਈ ਮਰਦਾਨਾ ਜੀ ਸਤਿਗੁਰੂ ਜੀ ਦਾ ਬਚਨ ਮੰਨ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਚੱਲ ਪਏ। ਸਤਿਗੁਰੂ ਜੀ ਨੇ ਆਪਣਾ ਪਾਵਨ ਪਵਿੱਤਰ ਚਰਨ ਜਿਸ ਵੇਲੇ ਉਸ ਮਗਰਮੱਛ ਦੇ ਸਿਰ ਦੇ ਨਾਲ ਸੁਹਾਇਆ ਤੇ ਉਹ ਮਗਰਮੱਛ ਵਿੱਚ ਬੋਲਣ ਦੀ ਸ਼ਕਤੀ ਪੈਦਾ ਹੋ ਗਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਨੂੰ ਪੁੱਛਿਆ ਕਿ ਤੇਰਾ ਇਹ ਮਗਰਮੱਛ ਬਣਨ ਦਾ ਕੀ ਕਾਰਨ ਹੈ। ਕਹਿੰਦਾ ਮਹਾਰਾਜ ਮੈਂ ਰਿਖੀ ਸੀ, ਪਾਣੀ ਦੇ ਵਿੱਚ ਖੜਾ ਹੋ ਕੇ ਗਲ ਤੱਕ ਪਾਣੀ ਹੁੰਦਾ ਸੀ ਤੇ ਮੈਂ ਜਾਪ ਕਰਦਾ ਸੀ, ਤਪ ਕਰਦਾ ਸੀ। ਜਨਕ ਰਾਜੇ ਦਾ ਰਾਜ ਸੀ ਤੇ ਜਨਕ ਰਾਜਾ ਆਇਆ, ਮੈਨੂੰ ਆਖਣ ਲੱਗਾ ਰਿਖੀ ਜੀ ਤੁਹਾਡਾ ਤਪ ਸੰਪੂਰਨ ਹੋ ਗਿਆ, ਹੁਣ ਜਲ ਤੋਂ ਬਾਹਰ ਆ ਜਾਓ। ਉਸ ਵੇਲੇ ਮੈਂ ਕਹਿ ਦਿੱਤਾ ਕਿ ਅਜੇ ਇੱਕ ਸਾਲ ਮੈਂ ਹੋਰ ਜਲ ਦੇ ਵਿੱਚ ਤਪ ਕਰਾਂਗਾ। ਰਾਜੇ ਨੇ ਆਖਿਆ ਅਸੀਂ ਤੈਨੂੰ ਬਹੁਤ ਚੰਗਾ ਬਚਨ ਆਖਿਆ ਸੀ, ਤੂੰ ਸਾਡਾ ਬਚਨ ਨਹੀਂ ਮੰਨਿਆ, ਇਸ ਕਰਕੇ ਜਾ, ਹੁਣ ਤੂੰ ਜਲ ਵਿੱਚ ਜੰਤੂ ਬਣ ਕੇ ਰਹਿ, ਉਸ ਤੋਂ ਬਾਅਦ ਮੈਨੂੰ ਇਹ ਮੱਛੀ ਦਾ ਜਾਮਾ ਪ੍ਰਾਪਤ ਹੋਇਆ। ਫਿਰ ਮੈਂ ਬੇਨਤੀ ਕੀਤੀ ਰਾਜੇ ਨੂੰ ਕਿ ਮੇਰੀ ਮੁਕਤੀ ਕਿਵੇਂ ਹੋਵੇਗੀ, ਹੋਵੇਗੀ ਜਾਂ ਨਹੀਂ ਹੋਵੇਗੀ। ਉਸ ਵੇਲੇ ਜਨਕ ਰਾਜੇ ਨੇ ਆਖਿਆ ਕਲਯੁਗ ਦਾ ਸਮਾਂ ਆਵੇਗਾ, ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਯੁਗ ਦੇ ਵਿੱਚ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਆਪ ਪਰਮੇਸ਼ਰ ਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਵਿੱਚ ਆਉਣਗੇ ਤੇ ਉਹਨਾਂ ਦੇ ਚਰਨਾਂ ਦੇ ਨਾਲ ਤੇਰੇ ਸਰੀਰ ਦਾ ਸਪਰਸ਼ ਹੋਏਗਾ ਤੇ ਤੈਨੂੰ ਸ਼ਕਤੀ ਪ੍ਰਾਪਤ ਹੋ ਜਾਏਗੀ, ਤੈਨੂੰ ਸਮਝ ਆ ਜਾਏਗੀ, ਉਸ ਤੋਂ ਬਾਅਦ ਮੁਕਤੀ ਪ੍ਰਾਪਤ ਹੋ ਜਾਏਗੀ। ਸਤਿਗੁਰੂ ਜੀ ਹੁਣ ਮੈਨੂੰ ਸੋਝੀ ਆ ਗਈ ਹੈ, ਆਪ ਜੀ ਦਾ ਚਰਨ ਛੋਹਣ ਦੇ ਨਾਲ ਤੇ ਮਹਾਰਾਜ ਆਪ ਹੀ ਹੋ ਉਹ ਨਾਨਕ ਨਿਰੰਕਾਰੀ ਆਪ ਪਰਮੇਸ਼ਰ ਮਹਾਰਾਜ ਹੁਣ ਕਿਰਪਾ ਕਰੋ ਕਿ ਸਤਿਗੁਰੂ ਜੀ ਆਖਦੇ ਅੱਠ ਪਹਿਰ ਅਜੇ ਇਸ ਜਾਮੇ ਵਿਚ ਮੱਛੀ ਜਾਮੇ ਵਿਚ ਹੋ ਰਹਿ ਤੇ ਵਾਹਿਗੁਰੂ 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 ਲਿਵ ਲਾ ਕੇ ਇੱਕ ਰਸ ਸਿਮਰਨ ਕਰ ਆਤਮਾ ਜੋੜ ਉਸ ਵਾਹਿਗੁਰੂ ਦੇ ਨਾਲ ਤੇ ਅੱਠਾਂ ਪਹਿਰਾਂ ਤੋਂ ਬਾਅਦ ਤੇਰਾ ਇਹ ਜਾਮਾ ਬਦਲ ਜਾਏਗਾ ਕਿ ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਤੇ ਉਸ ਮਗਰਮੱਛ ਦੀ ਮੁਕਤੀ ਹੋ ਗਈ ਫਿਰ ਸਤਿਗੁਰੂ ਜੀ ਭਵਿੱਖਣ ਨੂੰ ਮਿਲੇ ਜੋ ਰਾਵਣ ਦਾ ਦੂਤ ਸੀ ਤੇ ਉਹ ਰਾਮ ਚੰਦਰ ਜੀ ਦਾ ਉਪਾਸ਼ਕ ਬਣ ਗਿਆ ਤੇ ਜਿਸ ਵੇਲੇ ਰਾਵਣ ਸੀਤਾ ਜੀ ਨੂੰ ਲੈ ਗਿਆ ਤੇ ਭਵਿੱਖਣ ਨੇ ਆਖਿਆ ਸੀ ਕਿ ਇਹ ਰਾਵਣ ਜੀ ਸੁੱਖ ਦੇ ਨਾਲ ਰਾਜ ਭੋਗੋ ਲੰਕਾ ਦੇ ਵਿੱਚ ਸੀਤਾ ਜੀ ਨੂੰ ਵਾਪਸ ਕਰ ਦਿਓ ਤੇ ਸੁੱਖਾਂ ਦੇ ਨਾਲ ਜ਼ਿੰਦਗੀ ਬਤੀਤ ਕਰੋ ਉਸ ਵੇਲੇ ਬੜੇ ਜ਼ੋਰ ਨਾਲ ਲੱਤ ਮਾਰੀ ਰਾਵਣ ਨੇ ਭਵਿੱਖਣ ਨੂੰ ਤੇ ਭਵਿੱਖਣ ਸ੍ਰੀ ਰਾਮ ਚੰਦਰ ਜੀ ਦਾ ਉਪਾਸ਼ਕ ਬਣ ਗਿਆ ਇਤਨੀ ਲੰਬੀ ਉਮਰ ਸੀ ਨਾ ਭਵਿੱਖਣ ਦੀ ਅੱਜ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਦੀਦਾਰੇ ਕੀਤੇ ਅੱਜ ਜਨਮ ਸਫਲਾ ਹੋਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਕੌਤਕ ਵਰਤਾਇਆ ਜੋ ਆਪ ਜੀ ਨੇ ਕੱਲ ਸਰਵਣ ਕੀਤਾ ਹੈ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੱਗੇ ਜੋ ਕੌਤਕ ਵਰਤਾਇਆ ਹੈ ਆਪ ਜੀ ਸਭ ਸੰਗਤਾਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੀਵਨ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੋ ਜੀ ਸਭ ਸੰਗਤਾਂ ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਗੁਰੂ
ਸਾਹਿਬ ਜੀਓ
ਦੁਏਰਾ ਬੋਲੇ ਸ੍ਰੀ ਮੁਖ ਤੇ ਬਚਨ ਆਓ ਬੈਤ ਲੰਕੇਸ਼
ਇਹ ਭਵਿੱਖਣ ਦੱਸਦਾ ਹੈ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਤੇ ਉਸ ਵੇਲੇ ਆਖਿਆ ਕਿ ਆਓ ਲੰਕੇਸ਼ ਭਾਵ ਕਿ ਲੰਕਾ ਦੇ ਰਾਜੇ ਆਓ ਬੈਠੋ ਸਾਡੇ ਪਾਸ
ਬਿਨੈ ਕਰੀ ਕਰ ਬੰਦ ਮੈਂ ਚਾਹੇ ਨਾ ਰਾਜ ਸੁਦੇਸ਼
ਬਿਨ ਬੇਨਤੀ ਕੀਤੀ ਜਿਸ ਵੇਲੇ ਰਾਜਾ ਕਹਿ ਦਿੱਤਾ ਨਾ ਰਾਮ ਚੰਦਰ ਜੀ ਨੇ ਇਸ ਨੂੰ ਭਵਿੱਖਣ ਨੂੰ ਉਸ ਵੇਲੇ ਭਵਿੱਖਣ ਦੇ ਮਨ ਦੀ ਜੋ ਇੱਛਾ ਸੀ ਨਾ ਰਾਜ ਕਰਨ ਦੀ ਜੋ ਆਪਣੇ ਘਰ ਤੋਂ ਇੱਛਾ ਧਾਰ ਕੇ ਆਇਆ ਸੀ ਉਹ ਖਤਮ ਹੋ ਗਈ ਨਮਸਕਾਰ ਕੀਤੀ ਕਿ ਹੁਣ ਮੇਰੇ ਮਨ ਦੇ ਵਿੱਚ ਰਾਜ ਭਾਗ ਕਰਨ ਦੀ ਇੱਛਾ ਨਹੀਂ ਰਹੀ
ਸ਼੍ਰੀ ਰਘਪਤੀ ਬੋਲੇ ਉਚਾਰਾ
ਉਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਇਹ ਬਚਨ ਉਚਾਰਨ ਕਰਕੇ ਆਖੇ ਹਨ ਭਵਿੱਖਣ ਨੂੰ
ਕਰਤੇ ਤੂੰ ਜਵੈ ਪਧਾਰਾ
ਜਿਸ ਵੇਲੇ ਆਪਣੇ ਘਰ ਤੋਂ ਚੱਲਿਆ ਸੀ ਨਾ ਹਾਂਜੀ
ਤਬੈ ਕਾਮਨਾ ਹਿਰਦੈ ਉਠਾਏ
ਉਸ ਵੇਲੇ ਤੇਰੇ ਮਨ ਦੇ ਵਿੱਚ ਕਾਮਨਾ ਸੀ ਇੱਛਾ ਸੀ ਤੇ ਸਤਿਗੁਰੂ ਜੀ ਦੀ ਬਾਣੀ ਦਾ ਵੀ ਫੁਰਮਾਨ ਹੈ ਮਨਸਾ ਧਾਰ ਜੋ ਘਰ ਤੇ ਆਵੇ ਸਾਧ ਸੰਗਤ ਜਨਮ ਮਰਨ ਮਿਟਾਵੇ ਇਥੋਂ ਤੱਕ ਕਿ ਜੋ ਇੱਛਾ ਲੈ ਕੇ ਇਹ ਮਨੁੱਖ ਗੁਰੂ ਕੇ ਦਰ ਤੇ ਆਉਂਦਾ ਹੈ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਤੇ ਗੁਰੂ ਕੀ ਸੰਗਤ ਵਿੱਚ ਆ ਕੇ ਜੰਮਣਾ ਮਰਨਾ ਵੀ ਮਿਟ ਜਾਂਦਾ ਹੈ ਸਾਰੀਆਂ ਇਛਾਵਾਂ ਪੂਰਨ ਹੋ ਜਾਂਦੀਆਂ ਨੇ ਹੁਣ ਰਾਮ ਚੰਦਰ ਜੀ ਆਖਦੇ ਨੇ ਭਵਿੱਖਣ ਜਿਸ ਵੇਲੇ ਘਰ ਤੋਂ ਚੱਲਿਆ ਸੀ ਤੂੰ ਇੱਛਾ ਲੈ ਕੇ ਚੱਲਿਆ ਸੀ ਕਿ ਮੈਨੂੰ ਲੰਕਾ ਦਾ ਰਾਜ ਮਿਲ ਜਾਏ
ਲੰਕਾ ਦੇ ਰਾਮ ਮੁਝ ਤਾਈ
ਇਹ ਰਾਵਣ ਨੂੰ ਮਾਰ ਕੇ ਇਹ ਲੰਕਾ ਸ੍ਰੀ ਰਾਮ ਚੰਦਰ ਜੀ ਮੈਨੂੰ ਸੌਂਪ ਦੇਣ ਮੈਨੂੰ ਰਾਜਾ ਬਣਾ ਦੇਣ ਲੰਕਾ ਦਾ
ਬਿਰਦ ਹਮਾਰਾ ਜਾਨੋ ਐਸਾ
ਸ੍ਰੀ ਰਾਮ ਚੰਦਰ ਜੀ ਆਖਦੇ ਨੇ ਇਹ ਸਾਡਾ ਬਿਰਦ ਹੈ ਸਾਡਾ ਧਰਮ ਹੈ
ਤੋ ਸੋ ਤੋ ਭਵਿੱਖਣ ਤੈਸਾ
ਇਹ ਭਵਿੱਖਣ ਜੋ ਤੂੰ ਆਪਣੇ ਮਨ ਵਿੱਚ ਚਿਤਵਿਆ ਮੈਂ ਆਪਣਾ ਫਰਜ ਨਿਭਾਇਆ ਜਦੋਂ ਤੂੰ ਆਪਣੇ ਮਨ ਦੇ ਵਿੱਚ ਇਹ ਬਿਰਤੀ ਧਾਰਨ ਕੀਤੀ ਸੀ ਉਸੇ ਵੇਲੇ ਹੀ ਅਸੀਂ ਤੈਨੂੰ ਰਾਜ ਦੇ ਦਿੱਤਾ ਸੀ।
ਧਾਰ ਕਾਮਨਾ ਜੋ ਜਗਿਆ ਸੀ,
ਜੋ ਜਗਿਆਸਾ ਲੈ ਕੇ, ਕਾਮਨਾ ਧਾਰ ਕੇ, ਇੱਛਾ ਲੈ ਕੇ, ਇਛਾਵਾਂ ਲੈ ਕੇ, ਹਾਂਜੀ,
ਘਰ ਤਜ ਆਵਤ ਹੈ ਮੁਝ ਪਾਸੇ,
ਤੇ ਘਰ ਬਾਰ ਤਿਆਗ ਕੇ ਜਦੋਂ ਮੇਰੇ ਕੋਲ ਆਉਂਦਾ ਹੈ ਨਾ ਕੋਈ,
ਕਰੋ ਕਾਮਨਾ ਪੂਰਬ ਪੂਰੇ,
ਤੇ ਪਹਿਲਾਂ ਉਸ ਦੀ ਕਾਮਨਾ ਪੂਰੀ ਕਰ ਦਿੱਤੀ ਜਾਂਦੀ ਹੈ।
ਪੁੰਨ ਦੇ ਪਦਵੀ ਕੇਵਲ ਰੂਰੇ,
ਤੇ ਫੇਰ ਭਾਵ ਰੂਪ ਸੁੰਦਰ ਪਦਵੀ ਮੁਕਤੀ, ਰੂਰੀ ਮੁਕਤੀ, ਇਹ ਕੇਵਲ ਮੁਕਤੀ ਹੈ ਨਾ ਜੋ ਇਹ ਪ੍ਰਾਪਤ ਹੋ ਜਾਂਦੀ, ਉਸ ਨੂੰ ਮੁਕਤੀ ਬਖਸ਼ ਦਿੰਦੇ ਹਾਂ, ਮੁਕਤ ਹੋ ਜਾਂਦਾ ਉਸ ਸੰਸਾਰ ਵਿਚੋਂ।
ਐਸੇ ਸ਼੍ਰੀ ਰਾਮ ਉਦਾਰਾ,
ਤੇ ਇਉਂ ਐਸੀ ਸ੍ਰੇਸ਼ਟ ਮਤ ਵਾਰੇ ਸ਼੍ਰੀ ਰਾਮ ਚੰਦਰ ਜੀ, ਜਿਨ੍ਹਾਂ ਦੀ ਬੜੀ ਸ੍ਰੇਸ਼ਟ ਉੱਤਮ ਮਤ ਹੈ, ਭਿਖਣ ਜੀ ਆਖਦੇ ਹਨ। ਹਾਂਜੀ,
ਅਸ਼ਟ ਪੈਰ ਜਿਨ ਨਾਮ ਅਧਾਰਾ,
ਅੱਠੇ ਪਹਿਰ ਜਿਨ੍ਹਾਂ ਦਾ ਨਾਮ ਜਪਦੇ, ਭਿਖਣ ਵੀ ਜਪਦੇ, ਉਹਨਾਂ ਦਾ ਨਾਮ ਮੈਂ ਆਪਣੇ ਮਨ ਵਿਚ ਧਾਰਨ ਕਰ ਲਿਆ ਹੈ। ਹਾਂਜੀ,
ਸੁਣ ਸ਼੍ਰੀ ਨਾਨਕ ਕੈ ਮ੍ਰਿਦ ਬਾਣੀ,
ਜਦੋਂ ਇਹ ਬਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਰਵਣ ਕੀਤੇ ਨਾ ਭਿਖਣ ਕੋਲੋਂ, ਤੇ ਬੜੇ ਮਿੱਠੇ ਮਿੱਠੇ ਬਚਨਾਂ ਦੇ ਵਿਚ ਮਿੱਠ ਬੋਲੜਾ ਜੀ, ਹਰ ਸੱਜਣ ਸਵਾਮੀ ਮੋਰਾ, ਮੇਰੇ ਸਤਿਗੁਰੂ ਨਾਨਕ ਦੇ ਮਹਾਰਾਜ ਮਿੱਠੇ ਮਿੱਠੇ ਬਚਨ ਬੋਲ ਕੇ ਭਿਖਣ ਨੂੰ ਆਖਦੇ ਹਨ।
ਧੰਨ ਭਿਖਣ ਸ਼ੁਭ ਗੁਣ ਖਾਨੇ,
ਇਹ ਗੁਣਾਂ ਦੀ ਖਾਣ ਭਿਖਣ, ਤੁਹਾਡੀ ਜੋ ਮਤ ਹੈ ਨਾ, ਇਹ ਬੜੀ ਸ੍ਰੇਸ਼ਟ ਹੈ, ਉੱਤਮ ਮਤ ਹੈ, ਜੋ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੁਸੀਂ ਆਪਣੇ ਹਿਰਦੇ ਵਿਚ ਧਾਰਨ ਕੀਤਾ ਹੈ, ਇਛਾਵਾਂ ਖਤਮ ਕਰ ਦਿੱਤੀਆਂ ਹਨ।
ਚਿਰੰਜੀਵ ਪਦਵੀ ਤੈ ਪਾਏ,
ਚਿਰੰਜੀਵ ਪਾਵ, ਬਹੁਤ ਲੰਬੀ ਉਮਰ, ਲੰਬੀ ਆਰਜਾ ਵਾਲੀ ਪਦਵੀ, ਇਤਨੀ ਲੰਬੀ ਉਮਰ ਭੋਗੀ ਹੈ, ਇਹ ਪਦਵੀ ਤੈਨੂੰ ਪ੍ਰਾਪਤ ਹੋਈ ਹੈ।
ਮਨ ਕੀ ਨਾਮ ਵਿਖੇ ਲਿਵ ਲਾਏ,
ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿਚ ਲਿਵ ਲੱਗ ਗਈ, ਮਨ ਜੁੜ ਗਿਆ ਵਾਹਿਗੁਰੂ ਦੇ ਨਾਲ।
ਦਰਸ ਰਹਿਤ ਰਾਖਸ਼ ਭੈ ਤੇਰੇ,
ਤੇਰੇ ਭੈ ਦੇ ਵਿਚ ਰਹਿੰਦੇ ਨੇ ਰਾਖਸ਼ ਜਿਤਨੇ ਵੀ ਹੈ ਨਾ, ਇਹ ਸਾਰੇ ਤੇਰੇ ਕੋਲੋਂ ਡਰਦੇ ਹੈ, ਤੇਰੇ ਹੁਕਮ ਦੇ ਅਧੀਨ ਹੈ, ਤੇਰੇ ਭੈ ਵਿਚ ਰਹਿੰਦੇ ਹਨ।
ਆਏ ਸਮਾਨ ਭੈ ਸਭ ਚੇਰੇ,
ਤੇ ਸਾਰੇ ਇਹ ਤੇਰੀ ਆਗਿਆ ਨੂੰ ਮੰਨ ਕੇ ਤੇਰੇ ਚੇਲੇ ਬਣ ਗਏ।
ਕਹੋ ਨ ਕਰੇ ਦੁਖਾਵਨ ਕੋਰੇ,
ਤੇ ਕੋਈ ਵੀ ਭਾਵ ਕੇ ਮਨ ਦਿਖਾਉਣ ਵਾਲੀ ਗੱਲ ਨਹੀਂ ਕਰਦਾ, ਮਨ ਦੇ ਖਿਲਾਫ਼ ਨਹੀਂ ਜਾਂਦਾ, ਤੁਹਾਡੇ ਹੁਕਮ ਨੂੰ ਕੋਈ ਮੋੜਦਾ ਨਹੀਂ ਹੈ।
ਆਓ ਭਗਤ ਮੈਂ ਸ਼ਰਧਾ ਹੋਰੇ,
ਤੇ ਪ੍ਰੇਮਾ ਭਗਤੀ ਦੇ ਵਿਚ ਮਨ ਜੁੜਿਆ ਹੋਇਆ, ਸ਼ਰਧਾ ਧਾਰਨ ਕੀਤੀ ਹੋਈ ਮਨ ਵਿਚ।
ਸੁਣਤ ਭਿਖਣ ਮੈਂ ਨਹੀਂ ਉਚਾਰੇ,
ਤੇ ਭਿਖਣ ਜੀ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਇਹ ਬਚਨ ਸੁਣ ਕੇ ਬੇਨਤੀ ਕੀਤੀ ਹੈ।
ਬੇਮੁਖ ਦੈਂਤ ਰਾਮ ਸਭ ਮਾਰੇ,
ਜਿਹੜੇ ਬੇਮੁਖ ਹੋ ਗਏ ਸੀ ਨਾ, ਦੈਂਤ ਜਿਹੜੇ ਰੱਬ ਦਾ ਨਾਮ ਨਹੀਂ ਜਪਦੇ ਸੀ, ਬੇਮੁਖ ਸੀ, ਹੁਕਮ ਨਹੀਂ ਮੰਨਦੇ ਸੀ, ਸਾਰੇ ਹੁਕਮ ਤੋਂ ਭਾਵ ਕੇ ਦੂਜੇ ਪਾਸੇ ਚਲੇ ਗਏ, ਉਹ ਤਾਂ ਦੈਂਤ ਸਾਰੇ ਸ੍ਰੀ ਰਾਮ ਚੰਦਰ ਜੀ ਨੇ ਮਾਰ ਦਿੱਤੇ ਸੀ।
ਰਾਜ ਅਯੁੱਧਿਆ ਗਏ,
ਤੇ ਰਾਜ ਭਾਗ ਸੌਂਪ ਕੇ ਭਿਖਣ ਨੂੰ ਰਾਜ ਸੌਂਪ ਦਿੱਤਾ, ਤੇ ਅਯੁੱਧਿਆ ਨੂੰ ਵਾਪਸ ਚਲੇ ਗਏ।
ਮਮ ਸਮੇਤ ਬਾਂਦਰ ਦਲ ਲਏ,
ਤੇ ਕਹਿੰਦੇ ਨੇ ਮੇਰੇ ਸਮੇਤ ਬਾਂਦਰਾਂ ਦਾ ਦਲ ਨਾਲ ਲੈ ਕੇ, ਹਾਂਜੀ,
ਦੋਏਰਾ ਤਾਂ ਜਾਏ ਮੋਕੋ ਤਵੈ ਇਹ ਉਪਦੇਸ਼ ਬਤਾਏ।
ਭਿਖਣ ਨੂੰ ਨਾਲ ਲੈ ਕੇ ਅਯੁੱਧਿਆ ਦੇ ਵਿਚ ਜਾ ਕੇ ਹੁਕਮ ਕੀਤਾ ਸ੍ਰੀ ਰਾਮ ਚੰਦਰ ਜੀ ਨੇ,
ਨਮਿਤ ਮਾਤਰ ਅਵਤਾਰ ਧਰ ਈਸ਼ਰ ਧਰਨੀ ਆਏ,
ਹੁਣ ਤੁਸੀਂ ਵਾਪਸ ਜਾਓ ਲੰਕਾ ਦੇ ਵਿਚ, ਤੇ ਈਸ਼ਵਰ ਆਪ ਪਰਮੇਸ਼ਰ ਅਵਤਾਰ ਧਾਰ ਕੇ ਸੰਸਾਰ ਵਿਚ ਆਉਣਗੇ। ਸਤਿਗੁਰੂ ਨਾਨਕ ਦੇ ਮਹਾਰਾਜ ਜੀ ਵੱਲ ਇਸ਼ਾਰਾ ਹੈ, ਜੋ ਸ੍ਰੀ ਰਾਮ ਚੰਦਰ ਜੀ ਨੇ ਕੀਤਾ ਸੀ ਭਿਖਣ ਨੂੰ, ਉਹ ਗੱਲ ਕਹਿੰਦੇ ਹਨ। ਹਾਂਜੀ,
ਕਾਰਜ ਕਰ ਮੈਂ ਕੁਣ ਤੁਸੋ ਜਾਵੈ,
ਤੇ ਇਹ ਕਾਰਜ ਹੈ ਨਾ ਜੋ ਸਾਰਾ ਕਰਨ ਦੇ ਯੋਗ। ਹਾਂਜੀ,
ਜਿਨ ਕੇ ਗੁਣ ਪਦ ਸੁਨ ਸੁਖ ਪਾਵੈ,
ਤੇ ਐਸੇ ਸ੍ਰੇਸ਼ਟ ਗੁਣ ਜੋ ਸਤਿਗੁਰੂ ਜੀ ਦੇ ਚਰਨ ਪਰਸੇਗਾ ਨਾ, ਤੇ ਉਹਨਾਂ ਨੂੰ ਭਾਵ ਸੁਖ ਮਿਲੇਗਾ, ਸਤਿਗੁਰੂ ਜੀ ਦੀ ਪੂਜਾ ਕਰਨ ਵਾਲੇ ਮਨੁੱਖਾਂ ਨੂੰ।
ਹੈ ਅਵਤਾਰ ਸੰਤ ਨਿਤ ਮੇਰੇ,
ਇਹ ਹੈ ਇਹ ਭਾਵ ਕੇ ਅਵਤਾਰ ਹਨ ਸਤਿਗੁਰੂ ਨਾਨਕ ਦੇ ਮਹਾਰਾਜ ਤੇ ਸੰਤ ਵੀ ਹੁੰਦੇ, ਇਹ ਨਿਮਿਤ ਅਵਤਾਰ ਹੁੰਦੇ ਹਨ। ਹਾਂਜੀ,
ਜਿਨ ਮਿਲਾਪ ਅਗ ਜਾਏ ਘਨੇਰੇ,
ਉਹਨਾਂ ਦੇ ਨਾਲ ਮਿਲਾਪ ਕਰਨ ਤੋਂ ਅਨੇਕਾਂ ਪ੍ਰਕਾਰ ਦੇ ਪਾਪ ਨਸ ਜਾਂਦੇ ਹਨ।
ਸੰਤ ਮੋਏ ਮੈਂ ਭੇਦ ਨਾ ਕੋ,
ਸੰਤ ਵਿਚ ਤੇ ਮੇਰੇ ਵਿਚ ਕੋਈ ਭੇਦ ਨਹੀਂ ਹੈ, ਫਰਕ ਨਹੀਂ ਹੈ, ਸੰਤ ਰਾਮ ਹੈ ਏਕੋ। ਹਾਂਜੀ,
ਸ਼੍ਰੀ ਰਾਮ ਕਾ ਦੁੱਖ ਖੋ,
ਤੇ ਇਸ ਤਰ੍ਹਾਂ ਸਾਰੇ ਪ੍ਰਕਾਰ ਦੇ ਦੁੱਖ ਦਲਿੱਦਰ ਨਾਸ ਹੋ ਜਾਂਦੇ ਹਨ।
ਸੋ ਤੁਮ ਸੰਤ ਸਦਾ ਸੁਖਦਾਏ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਉਹ ਸੰਤ ਹੋ, ਸੁਖ ਦੇਣ ਵਾਲੇ, ਸਭ ਪ੍ਰਕਾਰ ਦੇ ਸੁਖਾਂ ਦੇ ਖਜ਼ਾਨੇ ਤੁਹਾਡੇ ਪਾਸ ਭਰੇ ਹੋਏ ਹਨ।
ਕਰੇ ਉਪਦੇਸ਼ ਦਿਓ ਸਮਝਾਏ,
ਸਤਿਗੁਰੂ ਜੀ ਆਪ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੇ ਅੱਛੇ ਤਰੀਕੇ ਨਾਲ ਸਾਨੂੰ ਸਮਝਾ ਦਿਓ। ਸਾਡੇ ਵਿਚ ਮਤ ਥੋੜੀ ਹੈ, ਮੇਰੀ ਮਤ ਥੋੜੀ ਰਾਮ, ਸਾਡੇ ਵਿਚ ਮਤ ਥੋੜੀ ਹੈ, ਆਪ ਜੀ ਆਪਣੀ ਸ੍ਰੇਸ਼ਟ ਉੱਤਮ ਮਤ ਬਖਸ਼ ਕੇ ਨਿਹਾਲ ਕਰ ਦਿਓ, ਸਮਝਾ ਦਿਓ, ਸਮਝ ਆ ਜਾਵੇ।
ਰਗ ਪਰ ਤੁਮ ਮੈਂ ਭੇਦ ਨਾ ਜਾਣੋ,
ਇਹ ਭੀਖਣ ਜੀ ਦੇ ਆਪਣੇ ਮਨ ਦੀ ਵਿਚਾਰ ਹੈ। ਕਹਿੰਦੇ ਸ੍ਰੀ ਰਾਮ ਚੰਦਰ ਜੀ ਵਿਚ ਤੇ ਤੁਹਾਡੇ ਵਿਚ ਕੋਈ ਭੇਦ ਨਹੀਂ, ਮੈਂ ਨਹੀਂ ਜਾਣਿਆ, ਇਤਨਾ ਵੀ ਫਰਕ ਨਹੀਂ। ਤੇ ਭੱਟਾ ਨੇ ਆਪਣੀ ਬਾਣੀ ਵਿਚ ਲਿਖ ਦਿੱਤਾ ਹੈ, ਸਤ ਯੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਗ ਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਜਨ ਦੀਓ, ਕਲ ਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫੁਰਮਾਇਓ। ਕਹਿੰਦੇ ਸ੍ਰੀ ਰਾਮ ਚੰਦਰ ਜੀ ਵਿਚ ਤੇ ਤੁਹਾਡੇ ਵਿਚ ਕੋਈ ਭੇਦ ਨਹੀਂ, ਮੈਂ ਤੁਹਾਨੂੰ ਉਹੀ ਰੂਪ ਜਾਣਿਆ ਹੈ।
ਈਸ਼ਵਰ ਏਕ ਸਮਾਨ ਪਛਾਨੋ,
ਈਸ਼ਵਰ ਵਾਹਿਗੁਰੂ ਪਰਮੇਸ਼ਰ ਦੇ ਸਮਾਨ ਮੈਂ ਪਹਿਚਾਨ ਕੀਤੀ ਹੈ।
ਬਿਨੈ ਸੁਨੀ ਸੁਨ ਕਹਤੇ ਬਾਣੇ,
ਤੇ ਬੇਨਤੀ ਦੇ ਨਾਲ ਮਿਲੀ ਹੋਈ ਜਿਸ ਵੇਲੇ ਇਹ ਬਾਣੀ ਸਤਿਗੁਰੂ ਜੀ ਨੇ ਸਰਵਣ ਕੀਤੀ ਨਾ ਭਪੀਖਣ ਕੋਲੋਂ,
ਬੋਲੇ ਸ਼੍ਰੀ ਨਾਨਕ ਗੁਣ ਖਾਨੇ,
ਗੁਣਾਂ ਦੀ ਖਾਣ ਗੁਣਾਂ ਦੇ ਖਜ਼ਾਨੇ ਸਤਿਗੁਰੂ ਨਾਨਕ ਦੇ ਮਹਾਰਾਜ ਉਸ ਵੇਲੇ ਬੋਲ ਕੇ ਸਮਝਾਉਣ ਲੱਗੇ।
ਸ਼੍ਰੀ ਮੁਖਵਾਕ,
ਸਤਿਗੁਰੂ ਮਹਾਰਾਜ ਜੀ ਦੀ ਇਹ ਪਾਵਨ ਪਵਿੱਤਰ ਗੁਰਬਾਣੀ ਹੈ।
ਗੁਰਮੁਖ ਬਾਂਧੇ ਸੇਤ ਵਿਧਾਤਾ,
ਜੋ ਗੁਰਮੁਖ ਨੇ ਨਾ ਭਾਵ ਕੇ ਇੱਥੇ ਭਾਵੇਂ ਇਹ ਰਾਮਚੰਦਰ ਜੀ ਵਾਸਤੇ ਅੱਖਰ ਵਰਤਿਆ ਹੋਵੇ ਕਿ ਉਹਨਾਂ ਨੇ ਪੁਲ ਬੰਨਿਆ, ਪਰ ਜੋ ਗੁਰਮੁਖ ਹੁੰਦੇ ਨੇ ਨਾ ਉਹ ਸ੍ਰੇਸ਼ਟ ਗੁਣਾਂ ਦਾ ਪੁਲ ਬੰਨ ਲੈਂਦੇ ਨੇ, ਸ੍ਰੇਸ਼ਟ ਗੁਣ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦੇ ਹਨ।
ਲੰਕਾ ਲੁੱਟੀ ਬੈਂਤ ਸੰਤਾਪੈ,
ਸੰਤਾਪੈ ਦਾ ਅਰਥ ਹੁੰਦਾ ਮਾਰ ਦੇਣਾ, ਖਤਮ ਕਰ ਦੇਣਾ, ਦੈਂਤਾਂ ਨੂੰ ਮਾਰ ਦਿੱਤਾ, ਲੰਕਾ ਲੁੱਟ ਲਈ, ਸਾੜ ਦਿੱਤੀ, ਸਵਾਹ ਕਰ ਦਿੱਤੀ। ਤੇ ਸਤਿਗੁਰੂ ਜੀ ਆਖਦੇ ਨੇ ਇਸੇ ਤਰ੍ਹਾਂ ਇਹ ਸਰੀਰ ਵੀ ਇਕ ਗੜ ਹੈ, ਕਿਲਾ ਹੈ, ਇਸ ਦੇ ਵਿਚ ਔਗਣਾ ਰੂਪੀ ਦੈਂਤ ਨੇ ਜੋ ਮਨੁੱਖ ਦੇ ਮਨ ਦੇ ਅੰਦਰ ਡੇਰਾ ਲਾ ਕੇ ਬੈਠੇ ਨੇ। ਜਦੋਂ ਗੁਰਮੁਖ ਪਿਆਰੇ ਸ੍ਰੇਸ਼ਟ ਗੁਣਾਂ ਦੇ ਧਾਰਨੀ ਬਣਦੇ ਨੇ ਤੇ ਉਹ ਔਗਣਾ ਰੂਪੀ ਦੈਂਤਾਂ ਨੂੰ ਮਾਰਨ ਦੇ ਸਮਰੱਥ ਹੋ ਜਾਂਦੇ ਹਨ।
ਰਾਮ ਚੰਦ ਮਾਰਿਓ ਐ ਰਾਵਣ,
ਤੇ ਰਾਮ ਹੈ ਇਹ ਮਨੁੱਖ ਦਾ ਆਪਣਾ ਮਨ, ਤੇ ਹੰਕਾਰ ਹੈ ਰਾਵਣ। ਇਹ ਜਦੋਂ ਮਨ ਦੇ ਵਿਚ ਸ੍ਰੇਸ਼ਟ ਵਿਚਾਰ ਪੈਦਾ ਹੋ ਗਏ ਨਾ, ਉਸ ਵੇਲੇ ਹੰਕਾਰ ਰੂਪੀ ਰਾਵਣ ਨੂੰ ਮਾਰ ਦਿੱਤਾ।
ਭੇਦ ਬਭੀਖਣ ਗੁਰਮੁਖ ਪਰਚਾਇਣ,
ਤੇ ਭਾਵ ਕੇ ਜੋ ਗੁਰਮੁਖ ਹੈ ਨਾ ਭਪੀਖਣ, ਇਸ ਨੂੰ ਰਾਜ ਵੀ ਦਿੱਤਾ। ਤੇ ਸਤਿਗੁਰੂ ਮਹਾਰਾਜ ਫੁਰਮਾਨ ਕਰਦੇ ਨੇ ਕਿ ਗੁਰਮੁਖਾਂ ਪਿਆਰਿਆਂ ਦੀ ਐਸੀ ਸ੍ਰੇਸ਼ਟ ਉੱਤਮ ਅਵਸਥਾ ਹੁੰਦੀ, ਪਰਮੇਸ਼ਰ ਦੇ ਵਿਚ ਇਕਮਿਕ ਹੋ ਜਾਂਦੇ ਹਨ, ਪਰਮੇਸ਼ਰ ਦੇ ਵਿਚ ਅਭੇਦ ਹੋ ਜਾਂਦੇ ਹਨ, ਪਰਮੇਸ਼ਰ ਵਿਚ ਤੇ ਉਹਨਾਂ ਲੋਕਾਂ ਦੇ ਵਿਚ ਕੋਈ ਫਰਕ ਨਹੀਂ ਰਹਿੰਦਾ।
ਗੁਰਮੁਖ ਸਾਇਰ ਪਾਹਣ ਤਾਰੇ,
ਤੇ ਗੁਰਮੁਖ ਲੋਕ ਹੁੰਦੇ ਆ ਨਾ ਉਹ ਸਮੁੰਦਰ ਦੇ ਵਿਚ ਪੱਥਰਾਂ ਨੂੰ ਤਾਰਨ ਦੇ ਯੋਗ ਹੋ ਜਾਂਦੇ ਨੇ। ਪੱਥਰ ਨੂੰ ਰੱਖਦੇ ਨਾ ਪਾਣੀ ਤੇ ਗੁਰਮੁਖ, ਤੇ ਉਹਨਾਂ ਦੇ ਹੱਥਾਂ ਦੇ ਨਾਲ ਰੱਖਿਆ ਹੋਇਆ ਪੱਥਰ ਪਾਣੀ ਤੇ ਤਰ ਜਾਂਦਾ। ਵੈਸੇ ਤਾਂ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ, ਪੱਥਰ ਕੀ ਬੇੜੀ ਜੇ ਚੜ੍ਹੈ ਭਰ ਨਾਲ ਬੁੜਾਵੈ। ਜੇ ਕੋਈ ਪੱਥਰ ਦੀ ਬੇੜੀ ਬਣਾ ਕੇ ਚੜ ਜਾਵੇ ਨਾ ਪੱਥਰ ਦੀ ਬੇੜੀ ਤੇ ਉਹ ਡੁੱਬ ਜਾਏਗਾ, ਤਰੇਗਾ ਨਹੀਂ। ਜਿਸ ਮਨੁੱਖ ਦੇ ਮਨ ਦੇ ਵਿਚਾਰ ਪੱਥਰ ਵਰਗੇ ਕਠੋਰ ਹੈ ਨਾ, ਜਿਸ ਨੇ ਗੁਰੂ ਦੇ ਗੁਣ ਧਾਰਨ ਨਹੀਂ ਕੀਤੇ, ਉਹ ਡੁੱਬ ਜਾਏਗਾ, ਪਰ ਗੁਰਮੁਖ ਪਿਆਰੇ ਸ੍ਰੇਸ਼ਟ ਗੁਣਾਂ ਦੇ ਧਾਰਣੀ ਉਹਨਾਂ ਦੇ ਹਸਤ ਕਮਲਾਂ ਦੇ ਨਾਲ ਛੋਹ ਕੇ ਪੱਥਰ ਵੀ ਤਰ ਜਾਂਦੇ ਪਾਣੀ ਦੇ, ਸਮੁੰਦਰ ਦੇ ਪਾਣੀ ਵਿਚ। ਹਾਂਜੀ,
ਗੁਰਮੁਖ ਕੋਟ ਤੇਤੀ ਸੀ ਉਧਾਰੇ,
ਗੁਰਮੁਖ ਕਰੋੜਾਂ 33 ਕਰੋੜ ਦੇਵਤਿਆਂ ਨੂੰ ਵੀ ਤਾਰ ਦਿੰਦੇ ਹਨ ਗੁਰਮੁਖ ਲੋਕ। ਹਾਂਜੀ,
ਸ੍ਰੀ ਗੁਰ ਭੰਨੇ ਬਬੀਖਣ ਸੁਣੀਏ,
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਹੇ ਭਬੀਖਣ ਜੀ ਸੁਣੋ,
ਅੱਗੇ ਹੀ ਗੁਰਮੁਖ ਮਨ ਗੁਣੀਏ,
ਤੇ ਅੱਗੇ ਗੁਰਮੁਖਾਂ ਦੀ ਜੋ ਵਿਚਾਰ ਹੈ ਨਾ ਉਸ ਨੂੰ ਚੰਗੀ ਤਰ੍ਹਾਂ ਆਪਣੇ ਮਨ ਦੇ ਵਿਚ ਵਿਚਾਰਨਾ ਹੈ।
ਭੇਦ ਆਏ ਦੀਨੋ ਸ਼੍ਰੀ ਰਾਮੋ,
ਸ਼੍ਰੀ ਰਾਮ ਚੰਦਰ ਜੀ ਨੂੰ ਭੇਦ ਦਿੱਤਾ ਸੀ ਜਾ ਕੇ ਕਿ ਉੱਥੇ ਸੀਤਾ ਸਾਰਾ ਲੰਕਾ ਦਾ, ਇਸੇ ਤਰ੍ਹਾਂ ਸ਼੍ਰੀ ਰਾਮ ਚੰਦਰ ਜੀ ਨੇ ਭੇਦ ਸਮਝਾ ਦਿੱਤਾ ਪਰਮੇਸ਼ਰ ਦੇ ਵਿਚ ਇਕ ਮਿਕ ਹੋਣ ਦਾ। ਹਾਂਜੀ,
ਰਾਵਣ ਮਾਰ ਕਰੇ ਸਭ ਕੰਮ,
ਰਾਵਣ ਨੂੰ ਮਾਰ ਕੇ ਸਾਰੇ ਕਾਰਜ ਸੁਧਾਰ ਦਿੱਤੇ।
ਗੁਰ ਕੈ ਸ਼ਬਦ ਰਾਮ ਵਿਚਾਰੇ,
ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਇਹ ਪਾਵਨ ਪਵਿੱਤਰ ਜੋ ਸ਼ਬਦ ਹੈ ਨਾ, ਤੇ ਇਹਨਾਂ ਵਿਚਾਰਾਂ ਨੂੰ ਰਾਮ ਜੀ ਦੀ ਵਿਚਾਰ ਹੀ ਜਾਣੋ।
ਸਿੰਧ ਵਿਖੇ ਪਾਹਨ ਬਦ ਤਾਰੇ,
ਸਮੁੰਦਰ ਦੇ ਵਿਚ ਭਾਵ ਕੇ ਵੱਡੇ ਵੱਡੇ ਪੱਥਰ ਵੀ ਤਾਰ ਦਿੱਤੇ।
ਸਤਿਗੁਰ ਸ਼ਬਦ ਸਬਨ ਤੇ ਵਡੋ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਬਦ ਸਭ ਤੋਂ ਵੱਡਾ ਹੈ, ਸਭ ਤੋਂ ਉੱਤਮ ਹੈ। ਹਾਂਜੀ,
33 ਕੋਟ ਸੁਰਨ ਕੋ ਛੱਡੋ,
33 ਕਰੋੜ ਦੇਵਤਿਆਂ ਨੂੰ ਤਾਂ ਛੱਡੋ, ਇਹ ਗੁਰੂ ਕੇ ਸ਼ਬਦ ਵਿਚ ਇਤਨੀ ਸ਼ਕਤੀ ਹੈ ਨਾ। ਤੇ ਸਤਿਗੁਰੂ ਜੀ ਆਖਦੇ ਨੇ ਉੱਚੇ ਉੱਪਰ ਉੱਚਾ ਨਾਉ, ਪਰਮੇਸ਼ਰ ਦਾ ਸ਼ਬਦ ਉੱਚਿਆਂ ਤੋਂ ਉੱਚਾ ਹੈ।
ਸਤਿਗੁਰ ਸ਼ਬਦ ਹਿਰਦੈ ਵਿਚਾਰੋ,
ਤੇ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਜੋ ਮਨੁੱਖ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦਾ ਹੈ।
ਉਪਦੇਸ਼ ਹਮਾਰੋ ਤਾਰੋ,
ਤੇ ਸਤਿਗੁਰੂ ਜੀ ਆਖਦੇ ਨੇ ਭਭੀਖਣ ਇਹ ਸਾਡਾ ਉਪਦੇਸ਼ ਆਪਣੇ ਹਿਰਦੇ ਵਿਚ ਧਾਰਨ ਕਰ ਲੈ, ਵਸਾ ਲੈ ਇਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਿਚ।
ਸੁਪਨ ਸਮਾਨ ਜਗਤ ਕੋ ਜਾਨੋ,
ਇਹ ਸੰਸਾਰ ਹੈ ਨਾ ਜੈਸਾ ਸੁਪਨਾ ਰਹਿਣ ਕਾ ਤੈਸਾ ਇਹੋ ਸੰਸਾਰ, ਸੁਪਨੇ ਦੇ ਸਮਾਨ ਜਾਣੋ ਇਸ ਸੰਸਾਰ ਨੂੰ, ਇਹ ਇੱਕ ਸੁਪਨੇ ਵਰਗਾ ਹੈ।
ਇੱਕ ਆਤਮਾ ਸਰਬ ਪਛਾਨੋ,
ਇੱਕ ਆਤਮਾ ਹੈ ਨਾ ਇਸ ਨੂੰ ਸਦੀਵ ਕਾਲ ਪਛਾਣੋ, ਆਤਮਾ ਨੀ ਮਰਦੀ ਮਨੁੱਖ ਦੀ। ਹਾਂਜੀ,
ਦੋਹੇਰਾ ਸੰਤਨ ਕੀ ਸੰਗਤ ਕਰੋ, ਸੁਖ ਜਿਸ ਮੈਂ ਦਿਨ ਰਹਿਣ।
ਹੁਣ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਸੰਤਾਂ ਦੀ ਸੰਗਤ ਕਰੋ, ਗੁਰੂ ਕੀ ਸੰਗਤ ਵਿਚ ਆਓ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਵੀ ਫਰਮਾਨ ਕੀਤਾ ਕਿ ਹਰੇਕ ਦੁਨੀਆਂ ਦਾ ਮਨੁੱਖ ਚਾਰ ਪਦਾਰਥਾਂ ਨੂੰ ਲੋਚਦਾ, ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲੱਗ। ਤੇ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਆਓ ਗੁਰੂ ਕੀ ਸੰਗਤ ਵਿਚ। ਗੁਰੂ ਕੀ ਸੰਗਤ ਵਿਚ ਬੈਠ ਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਸੱਚੀ ਬਾਣੀ ਗਾਓ। ਸਤਿਗੁਰੂ ਜੀ ਆਖਦੇ ਨੇ ਇਹ ਸੁਖ ਦੇਣ ਵਾਲੀ ਗੁਰੂ ਕੀ ਸੰਗਤ ਸਭ ਤੋਂ ਸ੍ਰੇਸ਼ਟ ਹੈ, ਉੱਤਮ ਹੈ।
ਨੀਕੋ ਇਹ ਉਪਦੇਸ਼ ਹੈ ਮਹਾ ਅਗੀ ਗਤ ਦੈਨ,
ਇਹ ਉਪਦੇਸ਼ ਹੈ ਬੜਾ ਸੁੰਦਰ, ਮਹਾ ਭਿਆਨਕ, ਪਾਪਾਂ ਨੂੰ ਨਾਸ ਕਰਨ ਵਾਲਾ ਹੈ।
ਜੋ ਪਈ ਤੇ ਛਿਨ ਬੋਲ ਉਠਿਓ ਮਰਦਾਨਾ,
ਜਿਸ ਵੇਲੇ ਸਤਿਗੁਰੂ ਜੀ ਨੇ ਭਭੀਖਣ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਨਾ, ਉਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕੀਤੀ ਹੈ। ਭਾਈ ਮਰਦਾਨਾ ਜੀ ਆਖਦੇ ਸਤਿਗੁਰੂ ਜੀ ਸੁਣਿਆ ਕਿ ਹਨੁਮਾਨ ਜੀ ਵੀ ਇੱਥੇ ਹੀ ਰਹਿੰਦੇ ਉਸ ਵੇਲੇ ਤੋਂ, ਜਿਸ ਵੇਲੇ ਰਾਵਣ ਨੂੰ ਮਾਰਿਆ ਸੀ ਨਾ ਉਸ ਤੋਂ ਬਾਅਦ ਹਨੁਮਾਨ ਨੇ ਇੱਥੇ ਡੇਰਾ ਲਾ ਕੇ ਬੈਠਾ ਹੋਇਆ। ਇੱਕ ਇਤਿਹਾਸ ਪੜ੍ਹਿਆ ਸੀ, ਉਸ ਵਿਚ ਲਿਖਿਆ ਕਿ ਹਨੁਮਾਨ ਉਸ ਦੀ ਮੜੀ ਦੇ ਕੋਲ ਬੈਠਾ ਜਿੱਥੇ ਸੰਸਕਾਰ ਕੀਤਾ ਸੀ ਨਾ ਰਾਵਣ ਦਾ, ਉੱਥੇ ਬੈਠਾ ਸੀ ਕਿ ਰਾਵਣ ਫਿਰ ਨਾ ਉੱਠ ਖੜਾ ਹੋਏ, ਜੇ ਉੱਠ ਕੇ ਖੜਾ ਹੋਏਗਾ ਮੈਂ ਗੁਰਜ ਦੇ ਨਾਲ ਮਾਰ ਦੇਵਾਂਗਾ, ਉੱਥੇ ਬੈਠਾ। ਤੇ ਇਹੀ ਗੱਲ ਭਾਈ ਮਰਦਾਨਾ ਜੀ ਆਖਦੇ ਨੇ ਮਹਾਰਾਜ ਸੁਣਿਆ, ਉਸ ਤੋਂ ਬਾਅਦ ਇੱਥੇ ਹੀ ਹਨੁਮਾਨ ਨੇ ਡੇਰਾ ਲਾਇਆ ਹੋਇਆ ਹੈ।
ਕਿਸੈ ਦਿਖਾਵੋ ਸ਼੍ਰੀ ਪ੍ਰਭ ਅਵੇ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਕਿਰਪਾ ਕਰੋ ਤੇ ਹਨੂਮਾਨ ਨੂੰ ਦਿਖਾ ਦਿਓ, ਮਿਲਾ ਦਿਓ ਹਨੂਮਾਨ ਜੀ ਦੇ ਨਾਲ।
ਸੁਣਤ ਭਭੀਖਣ ਬੋਲਿਓ ਤਵੇ।
ਉਸ ਵੇਲੇ ਭਭੀਖਣ ਨੇ ਭਾਈ ਮਰਦਾਨਾ ਜੀ ਕੋਲੋਂ ਇਹ ਬਚਨ ਸੁਣੇ ਤੇ ਉਹ ਆਖਣ ਲੱਗਾ,
ਰਾਵਣ ਕੋਸਲ ਜਾ ਮਹਾਨਾ।
ਜਿੱਥੇ ਭਾਵ ਕੇ ਰਾਵਣ ਦੀ ਮੜੀ ਹੈ ਨਾ, ਜਿੱਥੇ ਸੰਸਕਾਰ ਕੀਤਾ ਸੀ,
ਅਬ ਬੈਠਿਓ ਤੇ ਠਾਮ ਹਨੂਮਾਨਾ।
ਹੁਣ ਵੀ ਹਨੂਮਾਨ ਉਸੇ ਅਸਥਾਨ ਤੇ ਬੈਠਾ ਹੈ।
ਬਿਨ ਸ਼੍ਰੀ ਰਾਮ ਨ ਬੰਦਨ ਕਰੇ।
ਸ਼੍ਰੀ ਰਾਮ ਚੰਦਰ ਜੀ ਤੋਂ ਬਗੈਰ ਉਹ ਹੋਰ ਕਿਸੇ ਨੂੰ ਸਿਰ ਨਹੀਂ ਚੁਕਾਉਂਦਾ, ਨਾ ਵੰਦਨਾ ਕਰਦਾ, ਨਾ ਕਿਸੇ ਦਾ ਨਾਮ ਲੈਂਦਾ, ਸਿਰਫ ਇੱਕ ਰਾਮ ਚੰਦਰ ਜੀ ਦੀ ਪੂਜਾ ਕਰਦਾ ਹੈ।
ਆਇਸ ਅਪਰ ਨਾ ਕੇ ਸਿਰ ਧਰੇ।
ਹੋਰ ਕਿਸੇ ਦੀ ਆਗਿਆ, ਕਿਸੇ ਦਾ ਹੁਕਮ ਉਹ ਮੰਨਦਾ ਨਹੀਂ, ਆਪਣੇ ਸਿਰ ਮੱਥੇ ਦੀ ਪ੍ਰਵਾਹ ਨਹੀਂ ਕਰਦਾ।
ਗੁਰੂ ਕਹਿਓ ਹਮ ਰਾਮ ਸਰੂਪਾ।
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿ ਭਭੀਖਣ ਜੀ, ਅਸੀਂ ਵੀ ਸ੍ਰੀ ਰਾਮ ਚੰਦਰ ਦਾ ਸਰੂਪ ਹਾਂ।
ਯੋ ਸੀਤਾ ਕੇ ਧਰੈ ਅਨੁਪਾ।
ਇਹ ਭਾਵ ਅਨੁਪਮ ਪ੍ਰਕਾਸ਼ ਸੀਤਾ ਦਾ ਆਕਾਰ ਵੀ ਧਾਰਨ ਕਰ ਸਕਦੇ ਹਾਂ।
ਜੇ ਬੁਲਾਏ ਕਹਿ ਦਿਓ ਦਿਖਾਏ।
ਉਸ ਨੂੰ ਬੁਲਾ ਕੇ ਹਨੂਮਾਨ ਨੂੰ ਇਹ ਦਿਖਾ ਦਿਓ, ਉਹ ਆਪਣੀਆਂ ਅੱਖਾਂ ਦੇ ਨਾਲ ਵੇਖ ਲਵੇ।
ਹਮ ਆਮਨ ਹੋਏ ਕਦਾਏ।
ਤੇ ਫੇਰ ਅਸੀਂ ਉਸ ਨੂੰ ਮਿਲਾਂਗੇ ਕਦੇ। ਹਾਂਜੀ,
ਤਬ ਇੱਕ ਰਾਖਸ਼ ਤਾਂ ਪਛਾਇਓ।
ਉਸ ਤੋਂ ਬਾਅਦ ਇੱਕ ਰਾਖਸ਼ ਨੂੰ ਹਨੂਮਾਨ ਦੇ ਕੋਲ ਭੇਜ ਦਿੱਤਾ।
ਗਇਓ ਨਿਕਟਿਓ ਮੈਨ ਸੁਨਾਇਓ।
ਹਨੂਮਾਨ ਦੇ ਕੋਲ ਜਾ ਕੇ ਉਸ ਰਾਖਸ਼ ਨੇ ਇਸ ਤਰ੍ਹਾਂ ਬਚਨ ਆਖੇ,
ਵਹਿਰ ਲੰਕਾ ਸ਼੍ਰੀ ਰਾਮ ਸੁਹਾਵਤ।
ਲੰਕਾ ਤੋਂ ਬਾਹਰ ਸ਼੍ਰੀ ਰਾਮ ਚੰਦਰ ਜੀ ਆ ਕੇ ਸੁਭਾਇਮਾਨ ਹੋਏ ਨੇ। ਉਸ ਦੂਤ ਨੇ ਹਨੂਮਾਨ ਜੀ ਨੂੰ ਇਹ ਗੱਲ ਆਖੀ ਹੈ,
ਸੀਤਾ ਯੁਤ ਸੋ ਤੁਜੈ ਬੁਲਾਏ ਬੁਲਾਵਤ।
ਭਾਵ ਕੇ ਸੀਤਾ ਦੇ ਸਮੇਤ ਉਹ ਤੁਹਾਨੂੰ ਬੁਲਾਉਂਦੇ ਹਨ।
ਨਿਕਟ ਭਭੀਖਣ ਗਯੋ ਅਗਾਰੇ।
ਤੇ ਅੱਗੇ ਭਭੀਖਣ ਵੀ ਗਿਆ ਅੱਗੋ ਲੈਣ ਵਾਸਤੇ ਹਨੂਮਾਨ ਨੂੰ।
ਮੈਂ ਆਇਓ ਤੁਮ ਕੋ ਸੁਦਕਾਰੇ।
ਮੈਂ ਤੈਨੂੰ ਸਾਰੀ ਇਹ ਖਬਰ ਦੇਣ ਵਾਸਤੇ ਆਇਆ ਹਾਂ।
ਸੁਣਤ ਚੌਂਪ ਕਰ ਕੇ ਹਨੂਮਾਨਾ।
ਜਦੋਂ ਹਨੂਮਾਨ ਨੇ ਇਹ ਬਚਨ ਸੁਣੇ ਨਾ, ਬੜਾ ਹੈਰਾਨ ਹੋ ਗਿਆ ਉਸ ਵੇਲੇ।
ਚਲਿਓ ਸੰਗ ਹਿਰਦੇ ਹਰਖਾਨਾ।
ਮਨ ਦੇ ਵਿੱਚ ਬੜੀ ਖੁਸ਼ੀ ਹੈ, ਖੁਸ਼ੀ ਲੈ ਕੇ ਚੱਲ ਪਿਆ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਨ ਵਾਸਤੇ।
ਰਘਬਰ ਕੋ ਸ਼੍ਰੀ ਗੁਰ ਬਾਪ ਤਰਾ।
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਰਾਮ ਚੰਦਰ ਜੀ ਦਾ ਸਰੂਪ ਧਾਰਨ ਕਰ ਲਿਆ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਅਨੇਕ ਰੂਪ ਕੁਦਰਤ ਥਿਨ ਮਾਹੇ ਧਾਰਦਾ, ਅਨੇਕਾਂ ਰੂਪ ਮੇਰੇ ਸਤਿਗੁਰੂ ਜੀ ਧਾਰਨ ਕਰ ਸਕਦੇ ਨੇ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ, ਵਾਹੋ ਵਾਹੋ ਕਾ ਬੜਾ ਤਮਾਸਾ, ਆਪੇ ਹੱਸੈ ਆਪੇ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ, ਆਪੇ ਜਲ ਆਪੇ ਥਲ ਥੰਮਨ, ਆਪੇ ਕੀਆ ਘੜ ਘੜ ਬਾਸਾ, ਆਪੇ ਨਰ ਆਪੇ ਫੁਨ ਨਾਰੀ, ਆਪੇ ਸਾਰ ਆਪੇ ਹੀ ਪਾਸਾ, ਗੁਰਮੁਖ ਸੰਗਤ ਸਭਾ ਵਿਚਾਰੋ, ਵਾਹੋ ਵਾਹੋ ਕਾ ਬੜਾ ਤਮਾਸ਼ਾ, ਅਨੇਕਾਂ ਰੂਪ ਮੇਰੇ ਸਤਿਗੁਰੂ ਜੀ ਧਾਰਨ ਕਰ ਸਕਦੇ ਹਨ। ਤੇ ਸ੍ਰੀ ਰਾਮ ਚੰਦਰ ਜੀ ਦਾ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਧਾਰਨ ਕਰ ਲਿਆ।
ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲ, ਅੰਤ ਕੋ ਫਿਰ ਏਕ।
ਇੱਕ ਮੂਰਤ ਦੇ ਵਿੱਚੋਂ ਅਨੇਕਾਂ ਰੂਪ ਧਾਰਨ ਕਰ ਲਏ, ਖੇਲਾਂ ਖੇਲ ਖੇਲ ਕੇ ਅਨੇਕਾਂ ਬਣ ਗਏ, ਤੇ ਫਿਰ ਉਸ ਖੇਲ ਨੂੰ ਸੰਕੋਚ ਦਿੱਤਾ, ਬਾਜ਼ੀਗਰ ਜੈਸੇ ਬਾਜ਼ੀ ਪਾਈ ਤੇ ਅਨੇਕਾਂ ਪ੍ਰਕਾਰ ਦੇ ਰੂਪ ਦਿਖਾ ਦਿੱਤੇ, ਫਿਰ ਉਸ ਖੇਲ ਨੂੰ ਸੰਕੋਚ ਕੇ ਫਿਰ ਇਕੱਲੇ ਰਹਿ ਗਏ। ਇਸ ਤਰ੍ਹਾਂ ਮੇਰੇ ਸਤਿਗੁਰੂ ਮਹਾਰਾਜ ਜੀ ਦੀ ਅਜਿਹੀ ਕਿਰਿਆ ਹੈ।
ਮੈਂ ਤੇ ਛਿਨ ਲਛਮਣ ਤਨ ਕਰਾ।
ਭਾਈ ਬਾਲਾ ਜੀ ਆਖਦੇ ਨੇ ਸਤਿਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਕਿ ਸਤਿਗੁਰੂ ਜੀ, ਮੈਂ ਲਛਮਣ ਦਾ ਰੂਪ ਧਾਰਨ ਕਰ ਲਿਆ।
ਸੀਤਾ ਵੇਖ ਕੀਨ ਮਰਦਾਨਾ।
ਭਾਈ ਮਰਦਾਨਾ ਜੀ ਨੇ ਸੀਤਾ ਵਾਲਾ ਇਸਤਰੀ ਦਾ ਰੂਪ ਧਾਰਨ ਕਰ ਲਿਆ।
ਚਲ ਆਇਓ ਤੇ ਹਨੂਮਾਨਾ।
ਉਸ ਅਸਥਾਨ ਤੇ ਚੱਲ ਕੇ ਹਨੂਮਾਨ ਜੀ ਆ ਗਏ।
ਗਿਰ ਕੰਚਨ ਸਮਦੇ ਕਰਾਲਾ
ਕੇ ਸੋਨੇ ਦੇ ਪਹਾੜ ਵਰਗੀ ਉੱਚੀ ਦੇਹੀ ਬੜੀ ਕਰਾਰ ਰੂਪ ਧਾਰਨ ਕੀਤਾ ਹਨੂਮਾਨ ਨੇ। ਹਾਂਜੀ
ਕਾਂਦੇ ਧਾਰੀ ਗੁਰਜ ਵਿਸਾਲਾ
ਉਹ ਜੋ ਗੁਰਜ ਰੱਖਦੇ ਸੀ ਨਾ ਉਹ ਮੋਢੇ ਤੇ ਰੱਖੀ ਹੋਈ ਹਨੂਮਾਨ ਨੇ ਇਤਨਾ ਰੂਪ ਐਸਾ ਧਾਰਨ ਕਰਕੇ। ਹਾਂਜੀ
ਦੀਨ ਬੰਦਨਾ ਪਾਵੇ ਅਰਬਿੰਦਾ
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਨਮਸਕਾਰ ਕੀਤੀ ਵੰਦਨਾ ਕੀਤੀ ਸੀਸ ਰੱਖ ਦਿੱਤਾ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਹਨੂਮਾਨ ਨੇ
ਬੈਠ ਗਏ ਰਾਧਕ ਅਨੰਦਾ
ਬੜਾ ਆਨੰਦ ਮਨ ਵਿੱਚ ਧਾਰਨ ਕਰਕੇ ਸਤਿਗੁਰਾਂ ਦੇ ਪਾਸ ਬੈਠ ਗਏ।
ਰੂਪ ਬਿਲੋਕਿਤ ਲੋਚਨ ਭਰ ਕੇ
ਅੱਖਾਂ ਨੂੰ ਤੱਕ ਕੇ ਨਾ ਇੱਕ ਟੱਕ ਲਾ ਕੇ ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਜਿਸ ਤਰ੍ਹਾਂ ਚੰਦਰਮਾ ਨੂੰ ਤੱਕਦੀ ਹੈ ਚਕੋਰ ਇਸੇ ਤਰ੍ਹਾਂ ਹਨੂਮਾਨ ਮੇਰੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਿਹਰੇ ਵੱਲ ਤੱਕਦੇ ਹਨ ਅੱਖਾਂ ਜੋੜੀਆਂ ਹੋਈਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਿਹਰੇ ਤੇ
ਮਹਾ ਪ੍ਰੇਮ ਪੁਲ ਕਾਵਲ ਕਰਕੇ
ਬਹੁਤ ਜ਼ਿਆਦਾ ਪ੍ਰੇਮ ਮਨ ਵਿੱਚ ਧਾਰਨ ਕੀਤਾ ਹੋਇਆ ਇਤਨਾ ਪ੍ਰੇਮ ਹੈ ਨਾ। ਹਾਂਜੀ
ਜਿਨ ਬੋਲੇ ਕਿਰਪਾ ਨਿਧਾਨਾ
ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਬੋਲੇ ਹਨ
ਸੁਣੋ ਬੈਨ ਹਮਰੇ ਹਨੂਮਾਨਾ
ਇਹ ਹਨੂਮਾਨ ਜੀ ਸਾਡੇ ਬਚਨ ਸੁਣਨਾ ਕਰੋ
ਦੋਏਰਾ ਸਰਬ ਵਿਆਪੀ ਮੋਏ ਕੋ ਜਬ ਜਾਣੈ ਮਨ ਮਾਏ
ਜਦੋਂ ਵੀ ਮਨ ਦੇ ਵਿੱਚ ਮਨ ਲੈਂਦੇ ਤੇ ਸਰਬ ਵਿਆਪਕ ਜਾਣਨਾ ਕਰੋ ਮੈਨੂੰ ਸਭ ਪ੍ਰਕਾਰ ਕਰਕੇ
ਸਦਾ ਮਿਲਿਓ ਅਮ ਸੋਰੈ ਵਿਚਰਨ ਵੈ ਕਬ ਨਾਏ
ਜਿਹੜਾ ਮਨ ਜੋੜ ਲੈਂਦਾ ਉਹ ਫਿਰ ਸਾਡੇ ਨਾਲ ਮਿਲ ਜਾਂਦਾ ਉਹ ਕਦੇ ਫਿਰ ਵਿਛੜਦਾ ਨਹੀਂ ਹੈ।
ਏਕਤ ਹੋ ਜਿਤਨੇ ਤਨ ਸਾਰੇ
ਇਹ ਜਿਤਨੇ ਤਨ ਵੇਖ ਰਹੇ ਹੋ ਨਾ ਸਾਰੇ
ਸਭ ਜਾਣੋ ਸੀਤਾ ਇਹ ਧਾਰੇ
ਸਾਕਿਓ ਜਾਣੋ ਕਿ ਸਾਰੇ ਇਹ ਰੂਪ ਸੀਤਾ ਨੇ ਧਾਰਨ ਕੀਤੇ ਹੋਏ ਹਨ।
ਸੋ ਸੀਤਾ ਪੁਨ ਧਰ ਰਗਬੀਰੋ
ਤੇ ਭਾਵ ਸੀਤਾ ਨੇ ਹੀ ਰਾਮ ਚੰਦਰ ਜੀ ਦਾ ਰੂਪ ਧਾਰਨ ਕੀਤਾ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਇਹ ਐਸਾ ਰੂਪ ਸਤਿਗੁਰੂ ਜੀ ਧਾਰਨ ਕਰਦੇ ਹਨ। ਸੀਤਾ ਨੇ ਰਾਮ ਚੰਦਰ ਦਾ ਰੂਪ ਧਾਰਨ ਕੀਤਾ
ਲਖਮਨ ਕੋ ਬਨੀ ਸਰੀਰੋ
ਤੇ ਇਉਂ ਜਾਣੋ ਕਿ ਲਛਮਣ ਦਾ ਰੂਪ ਵੀ ਸੀਤਾ ਨੇ ਧਾਰਨ ਕੀਤਾ ਹੈ।
ਸਭ ਬਾਂਦਰ ਦਲ ਸੋ ਜਾਣੋ
ਇਹ ਬਾਂਦਰਾਂ ਦੀ ਜੋ ਸੈਨਾ ਹੈ ਨਾ ਬਾਂਦਰਾਂ ਦਾ ਦਲ ਹੈ ਨਾ ਇਹਨਾਂ ਨੂੰ ਵੀ ਸੀਤਾ ਦਾ ਰੂਪ ਜਾਣਨਾ ਕਰੋ।
ਬਾਲੀ ਜਾਮਵੰਤ ਪਹਿਚਾਨੋ
ਤੇ ਇਹ ਬਾਲੀ ਤੇ ਹੋਰ ਜੋ ਨਾਮ ਆਖੇ ਹਨ ਇਹ ਸਾਰੇ ਜਾਣਨਾ ਕਰੋ ਸੀਤਾ ਦਾ ਰੂਪ।
ਅੰਗਦ ਔਰ ਸਗਰੀਵ ਸੋ ਸੀਤਾ
ਅੰਗਦ ਤੇ ਸੋ ਗਰੀਬ ਇਹ ਸਾਰੇ ਸੀਤਾ ਦਾ ਰੂਪ ਹਨ।
ਸਭ ਰਾਖੀ ਤਨ ਤਿਨਹੀ ਕੀਤਾ
ਇਹ ਸਾਰੇ ਰਾਕਸ਼ਾਂ ਦਾ ਵੀ ਰੂਪ ਸੀਤਾ ਧਾਰਨ ਕੀਤਾ ਹੈ।
ਰਾਵਣ ਆਦਿ ਭੀਖਣ ਸਭੇ
ਰਾਵਣ ਤੇ ਭੀਖਣ ਆਦਿ ਕਵੀ
ਤਨ ਸੀਤਾ ਧਾਰਤ ਲਖ ਅਵੇ
ਇਉ ਜਾਣੋ ਹੁਣੇ ਹੀ ਕਿ ਇਹ ਤਨ ਸੀਤਾ ਨੇ ਧਾਰਨ ਕੀਤੇ ਸੀ।
ਬਿਨ ਸੀਤਾ ਕੇ ਕਹੋ ਨਾ ਔਰਾ
ਸੀਤਾ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੈ।
ਸਮੈ ਕਤ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ
ਸਾਰਿਆਂ ਸਰੀਰਾਂ ਦੇ ਵਿੱਚ ਰਾਮ ਬੋਲਦਾ ਰਾਮ ਤੋਂ ਬਗੈਰ ਕੌਣ ਬੋਲਦਾ ਤੇ ਜਦੋਂ ਉਹ ਰਾਮ ਆਪਣੀ ਜੋਤ ਖਿੱਚ ਲੈਂਦਾ ਨਾ ਫਿਰ ਨਾ ਕੋਈ ਮਨੁੱਖ ਬੋਲਦਾ ਨਾ ਕੋਈ ਚੱਲਦਾ ਨਾ ਫਿਰਦਾ ਨਾ ਤੁਰਦਾ ਤੇ ਸਾਰਿਆਂ ਸਰੀਰਾਂ ਦੇ ਵਿੱਚ ਰਾਮ ਰਾਮ ਬੋਲ ਰਿਹਾ ਹੈ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਫੁਰਮਾਨ ਕਰਦੇ ਨੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰਾਮ ਵਸੇ ਮਨ ਮਾਹੇ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ ਨਾ ਉਹ ਮਰਦੇ ਆ ਨਾ ਠੱਗੇ ਜਾਂਦੇ ਆ ਜਿਨ੍ਹਾਂ ਦੇ ਮਨ ਵਿੱਚ ਰਾਮ ਵਸ ਗਿਆ ਇਹ ਸਾਰੇ ਸਰੂਪ ਇਹ ਧਾਰਨ ਕੀਤੇ ਹਨ।
ਜੋ ਆਵਤ ਸੋ ਸਭ ਠੋਰਾ
ਇਸ ਤਰ੍ਹਾਂ ਜੋ ਸਾਰੇ ਇਸ ਅਸਥਾਨ ਤੇ ਆਉਂਦੇ ਹਨ।
ਦੋਏਰਾ ਸੋ ਸੀਤਾ ਸਭ ਜਗ ਬਈ ਸਤਿਆ ਲੈ ਕਰ ਰਾਮ
ਰਾਮ ਜੀ ਤੋਂ ਸ਼ਕਤੀ ਲੈ ਕੇ ਸਾਰੇ ਪਾਸੇ ਸੀਤਾ ਪ੍ਰਗਟ ਹੋ ਗਈ।
ਉਪਜਾਵਤ ਸਭ ਜਗਤ ਕੋ ਪੁਨ ਪਾਲਤ ਸੁਖ ਧਾਮ
ਇੱਥੇ ਮਾਂ ਸੀਤਾ ਨੂੰ ਮਾਇਆ ਦਾ ਰੂਪ ਬਣਾ ਦਿੱਤਾ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇਸ ਦੇ ਵਿੱਚੋਂ ਸੰਸਾਰ ਸਾਰਾ ਸੰਸਾਰ ਉਤਪੰਨ ਹੁੰਦਾ ਪੈਦਾ ਹੁੰਦਾ ਤੇ ਸਭ ਪਾਸੇ ਇਹੀ ਕੁਝ ਵਿਆਪਦਾ ਹੈ, ਸਭ ਪਾਸੇ ਇਹੀ ਕੁਝ ਨਜ਼ਰ ਆਉਂਦਾ ਹੈ।
ਸੋ ਸੀਤਾ ਪੁਨ ਕਰਤ ਸੰਗਾਰਾ,
ਤੇ ਭਾਵ ਇਸੇ ਤਰ੍ਹਾਂ ਹੀ ਇਹ ਸਾਰਾ ਸੰਸਾਰ ਸੀਤਾ ਰੂਪ ਵਿਸਥਾਰ ਹੋਇਆ ਹੈ।
ਸਤਿਆ ਪਾਏ ਕਰੇ ਸਭ ਕਾਰਾ,
ਸ਼ਕਤੀ ਪਾ ਕੇ ਸਾਰਾ ਕਾਰਜ ਇਹ ਆ ਕਰਦੀ ਹੈ ਸੀਤਾ। ਹਾਂਜੀ,
ਰਾਮ ਵਿਆਪਕ ਸਭ ਕੇ ਮਾਹੀ,
ਤੇ ਭਾਵ ਰਾਮ ਸਾਰਿਆਂ ਦੇ ਵਿੱਚ ਵਿਆਪਕ ਹੈ, ਪਰਿਪੂਰਨ ਹੈ।
ਬਿਨ ਵਿਆਪਕ ਕੋ ਘਟ ਨਾਹੀ,
ਤੇ ਰਾਮ ਦੇ ਵਿਆਪਕ ਤੋਂ ਬਗੈਰ ਕੋਈ ਸਰੀਰ ਨਹੀਂ ਹੈ, ਨਾ ਕੋਈ ਚੱਲਦਾ ਨਾ ਫਿਰਦਾ। ਹਾਂਜੀ,
ਜਾਂ ਤੇ ਸੀਤਾ ਹੈ ਯਾਰਾਮ,
ਤੇ ਜਾਂ ਤੇ ਸੀਤਾ ਤੇ ਰਾਮ ਹੀ ਜਾਣੋ ਸਭ ਪਾਸੇ।
ਤੀਸਰ ਕੋ ਚੀਨੋ ਨਾ,
ਤੇ ਤੀਜੇ ਹੋਰ ਕਿਸੇ ਨੂੰ ਜਾਣਨਾ ਹੀ ਨਾ ਕਰੋ, ਤੀਜਾ ਹੋਰ ਕੋਈ ਹੈ ਹੀ ਨਹੀਂ ਹੈ।
ਬਿਰਦੁਲ ਬਹਿਨ ਸੁਣ ਕੇ ਹਨੁਮਾਨਾ,
ਐਸੇ ਮਿੱਠੇ ਮਿੱਠੇ ਬਚਨ ਹਨੁਮਾਨ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਸਰਵਣ ਕੀਤੇ।
ਪ੍ਰੇਮ ਭਗਤ ਹਿਰਦੇ ਹਰ ਖਾਨਾ,
ਪ੍ਰੇਮਾ ਭਗਤੀ ਮਨ ਵਿੱਚ ਜਾਗੀ ਤੇ ਮਨ ਵਿੱਚ ਬੜੀ ਖੁਸ਼ੀ ਹੈ।
ਸਤ ਸਤ ਤੁਮ ਗਿਰਾ ਅਲਾਏ,
ਹਨੁਮਾਨ ਜੀ ਕਹਿੰਦੇ ਸਤਿਗੁਰੂ ਜੀ ਤੁਸੀਂ ਸੱਚ ਆਖਿਆ, ਸੱਚ ਆਖਿਆ, ਜੋ ਕੁਝ ਵੀ ਆਖਿਆ ਨਾ ਤੁਸੀਂ ਸਭ ਕੁਝ ਸੱਚ ਆਖਿਆ ਹੈ।
ਆਪਣੇ ਨਿਕਟ ਰੱਖੋ ਰਘੁਰਾਏ,
ਤੇ ਮੇਰੇ ਕੋਲ ਹੀ ਮਹਾਰਾਜ ਹੁਣ ਤੁਸੀਂ ਰਹੋ, ਮੈਨੂੰ ਛੱਡ ਕੇ ਨਾ ਜਾਓ।
ਰਾਮ ਵੇਖ ਸ਼੍ਰੀ ਨਾਨਕ ਕਹਾ,
ਰਾਮ ਤੋਂ ਬਗੈਰ ਹੋਰ ਕੋਈ ਕੁਝ ਵੀ ਨਹੀਂ ਹੈ।
ਰਾਮ ਵੇਖ ਸ਼੍ਰੀ ਨਾਨਕ ਕਹਾ,
ਤੇ ਰਾਮ ਸਰੂਪ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਖਿਆ।
ਕਥਾ ਕੀਰਤਨ ਹੋਵਤ ਜਾ,
ਜਿੱਥੇ ਕਥਾ ਹੋਵੇਗੀ ਕੀਰਤਨ ਹੋਵੇਗਾ ਸਤਸੰਗਤ ਹੋਵੇਗੀ।
ਦੋਵੇਰਾ ਤਹਾਂ ਬਸ ਤੋਂ ਮੈਂ ਸਦਾ ਸੁਨੋ ਪ੍ਰੀਤ ਕਰ ਜਾਏ,
ਪ੍ਰੀਤੀ ਲਾ ਕੇ ਭਾਵਨਾ ਦੇ ਨਾਲ ਸੁਣੋ, ਉਸ ਸਤ ਸੰਗਤ ਦੇ ਵਿੱਚ ਮੇਰਾ ਨਿਵਾਸ ਹੋਵੇਗਾ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਰੱਬ ਕਿੱਥੇ ਰਹਿੰਦਾ, ਤੇ ਸਤਿਗੁਰੂ ਜੀ ਆਖਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸੰਗਤ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ।
ਨਿਕਟ ਰਹਿਣ ਫਲ ਹੋਤ ਹੈ ਸਤਸੰਗਤ ਮਨ ਲਾਏ,
ਇੱਕ ਚਿੱਤ ਹੋ ਕੇ ਜਿਹੜਾ ਆਪਣਾ ਮਨ ਜੋੜਦਾ ਨਾ ਸਤਸੰਗਤ ਦੇ ਨਾਲ, ਉਸ ਨੂੰ ਅਨੇਕ ਪ੍ਰਕਾਰ ਦੇ ਫਲ ਪ੍ਰਾਪਤ ਹੁੰਦੇ ਹਨ।
ਅਬ ਤੁਮ ਜਾਓ ਜੈ ਤੇ ਆਇਓ,
ਸਤਿਗੁਰੂ ਨਾਨਕ ਦੇ ਮਹਾਰਾਜ ਜੀ ਆਖਦੇ ਜਾਓ ਜਿੱਥੋਂ ਤੁਸੀਂ ਆਏ ਹੋ ਨਾ ਰਾਵਣ ਦੀ ਮੜੀ, ਉੱਥੇ ਵਾਪਸ ਚਲੇ ਜਾਓ।
ਵੰਦਨ ਕਰ ਹਨੁਮਾਨ ਸਿਧਾਇਓ,
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਵੰਦਨਾ ਕਰਕੇ ਨਮਸਕਾਰ ਕਰਕੇ ਹਨੁਮਾਨ ਵਾਪਸ ਚਲੇ ਗਏ।
ਜੈ ਰਾਵਣ ਕੀ ਚਿਖਾ ਬਿਸਾਲਾ,
ਜਿੱਥੇ ਰਾਵਣ ਦੀ ਚਿਖਾ ਸੀ ਨਾ ਉੱਥੇ ਚਲੇ ਗਿਆ। ਹਾਂਜੀ,
ਤਾਂ ਜਾਏ ਪਹੁੰਚਿਓ ਤਤਕਾਲਾ,
ਬਹੁਤ ਛੇਤੀ ਜਲਦੀ ਉੱਥੇ ਪਹੁੰਚ ਗਿਆ।
ਕਥਾ ਕੀਰਤਨ ਜੈ ਜੈ ਹੋਵੇ, ਦੂਸਰ ਤਨ ਧਰ ਸੁਨ ਹੈ ਸੋਏ,
ਜਿੱਥੇ ਵੀ ਕਥਾ ਹੁੰਦੀ ਹੈ ਕੀਰਤਨ ਹੁੰਦਾ ਸਤ ਸੰਗਤ ਹੁੰਦੀ ਹੈ ਉਥੇ ਦੂਜਾ ਤਨ ਧਾਰਨ ਕਰਕੇ ਸਰਵਣ ਕਰਦਾ ਹਨੁਮਾਨ। ਹਾਂਜੀ,
ਤੇਜ ਸਰੂਪ ਸ਼੍ਰੀ ਨਾਨਕ ਕੀਨੋ,
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਹਿਰਦੇ ਵਿੱਚ ਪਛਾਣ ਲਿਆ, ਸਰੂਪ ਜਾਣ ਲਿਆ, ਸਤਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦੀਦਾਰੇ ਗੁਰੂ ਕੀ ਸੰਗਤ ਵਿੱਚੋਂ ਕਰਦਾ ਹੈ।
ਨਿਜ ਸਰੂਪ ਸ਼੍ਰੀ ਨਾਨਕ ਕੀਨੋ, ਮੈਂ ਮਰਦਾਨਾ ਭੇਤਿਓ ਤੀਨੋ,
ਤੇ ਭਾਈ ਬਾਲਾ ਜੀ ਆਖਦੇ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਤੇ ਭਾਈ ਮਰਦਾਨਾ ਜੀ, ਅਸੀਂ ਆਪਣੇ ਪਹਿਲੇ ਸਰੂਪ ਦੇ ਵਿੱਚ ਆ ਗਏ। ਸਤਿਗੁਰੂ ਨਾਨਕ ਦੇ ਮਹਾਰਾਜ ਵੀ ਗੁਰੂ ਨਾਨਕ ਸਰੂਪ ਵਿੱਚ ਆ ਗਏ, ਮੈਂ ਵੀ ਬਾਲਾ ਸਰੂਪ ਵਿੱਚ ਆ ਗਿਆ, ਤੇ ਭਾਈ ਮਰਦਾਨਾ ਜੀ ਵੀ ਆਪਣੇ ਸਰੂਪ ਵਿੱਚ ਆ ਗਏ।
ਦੋਏਰਾ ਵਿਦਾ ਬਬੀਕਣ ਤੇ ਬਏ ਚਲੇ ਅਪਰਿਆ,
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਪੀਖਣ ਤੋਂ ਵਿਦਾਈ ਲੈ ਕੇ ਨਾ ਅੱਗੇ ਹੋਰ ਕਿਸੇ ਅਸਥਾਨ ਤੇ ਚੱਲੇ ਹਨ।
ਕਵੀ ਸੰਤੋਖ ਸਿੰਘ ਬੰਦਨਾ ਪੂਰਨ ਧਿਆਏ ਪਛਾਣ,
ਕਵੀ ਸੰਤੋਖ ਸਿੰਘ ਜੀ ਆਖਦੇ ਨੇ ਮੈਂ ਐਸੇ ਮਾਲਕ ਨੂੰ ਬੰਦਨਾ ਕਰਕੇ ਇਸ ਅਧਿਆਏ ਦੀ ਸਮਾਪਤੀ ਕਰਦਾ ਹਾਂ।
ਜੋ ਪਈ ਕਹਿ ਬਾਲਾ ਸ਼੍ਰੀ ਅੰਗਦ ਪਾਸੇ।
ਹੁਣ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਭਾਈ ਬਾਲਾ ਆਖਦੇ ਹਨ,
ਗੁਜਰ ਕਥਾ ਸੁਣੀਏ ਸੁਖ ਰਾਤੇ।
ਇਹ ਸੁਖਾਂ ਦੇ ਖਜ਼ਾਨੇ ਸਤਿਗੁਰੂ ਅੰਗਦ ਦੇਵ ਮਹਾਰਾਜ, ਇਹ ਪਾਵਨ ਪਵਿੱਤਰ ਕਥਾ ਅਗਲੀ ਆਪ ਜੀ ਸਰਵਣ ਕਰੋ।
ਸ਼੍ਰੀ ਗੁਰੂ ਸੋ ਬੋਲਿਓ ਮਰਦਾਨਾ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ,
ਦੀਪ ਦਿਖਾਓ ਮਹਾਨਾ।
ਸਤਿਗੁਰੂ ਜੀ, ਇਹ ਜੋ ਸਾਰੇ ਦੀਪ ਹੈ ਨਾ, ਸੱਤ ਦੀਪ, ਮਹਾਰਾਜ ਆਪ ਜੀ ਕਿਰਪਾ ਕਰਕੇ ਇਹ ਦਿਖਾ ਦਿਓ।
ਇਹ ਲਾਲਚ ਮੇਰੇ ਮਨ ਮਾਈ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਇਹ ਲਾਲਸਾ ਹੈ ਮੇਰੇ ਮਨ ਵਿਚ ਦੀਪ ਵੇਖਣ ਦੀ।
ਦੇਖੋ ਸੱਤ ਦੀਪ ਜੋ ਆਏ।
ਸੱਤ ਦੀਪ ਹਨ ਮਹਾਰਾਜ, ਇਹ ਮੈਂ ਵੇਖਣਾ ਚਾਹੁੰਦਾ ਹਾਂ।
ਸਰਵ ਪ੍ਰਕਾਰ ਸਮਰੱਥ ਸੁਆਮੀ।
ਸਤਿਗੁਰੂ ਮਹਾਰਾਜ, ਆਪ ਸਰਵ ਪ੍ਰਕਾਰ ਕਰਕੇ ਸਮਰੱਥ ਹੋ।
ਚਾਹੋ ਤੈ ਕੋ ਤੁਮ ਗਾਮੀ।
ਇਹ ਮਹਾਰਾਜ, ਜਿੱਥੇ ਚਾਹੋ ਇੱਕ ਛਿਨ ਦੇ ਵਿਚ ਜਾ ਸਕਦੇ ਹੋ।
ਸੁਣ ਕੇ ਬੋਲੇ ਕਿਰਪਾ ਨਿਦਾਨਾ।
ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੀ ਬੇਨਤੀ ਸਰਵਣ ਕਰਕੇ ਬੋਲੇ ਹਨ।
ਉੱਤਮ ਜੰਬੂ ਦੀਪ ਮਹਾਨਾ।
ਇਹ ਜੋ ਜੰਬੂ ਦੀਪ ਹੈ ਨਾ, ਉੱਤਮ ਹੈ। ਹਾਂਜੀ,
ਲੱਖ ਯੋਜਨ ਇਸ ਕੋ ਵਿਸਤਾਰੋ।
ਇੱਕ ਲੱਖ ਯੋਜਨ ਇਸ ਜੰਬੂ ਦੀਪ ਦਾ ਵਿਸਥਾਰ ਹੈ। ਲੱਖ ਯੋਜਨ ਭਾਵ ਇਸ ਦਾ ਆਕਾਰ ਹੈ, ਖੇਤਰਫਲ ਹੈ। ਹਾਂਜੀ,
ਸਭ ਦੀਪਨ ਕੇ ਲੱਖੋ ਮਜਾਰੋ।
ਤੇ ਸਾਰਿਆਂ ਦੀਪਾਂ ਦੇ ਇਹ ਵਿਚਕਾਰ ਹੈ, ਵਿਚਾਲੇ ਹੈ।
ਇਸਦੇ ਵਿਚ ਮੇਰੂ ਗਿਰ ਛਾਜੈ।
ਇਸ ਦੇ ਵਿਚ ਸਮੇਰ ਪਰਬਤ ਹੈ ਨਾ, ਜੋ ਉਹ ਸੁਭਾਏ ਮਾਨ ਹੈ। ਜੰਬੂ ਦੀਪ ਦੇ ਵਿਚ ਸਮੇਰ ਪਰਬਤ ਹਨ।
ਕਮਲ ਵਿਖੇ ਜਿਉ ਕੋਸ਼ ਬਿਰਾਜੈ।
ਤੇ ਕਮਲ ਫੁੱਲ ਦੇ ਵਿਚ ਜਿਸ ਤਰ੍ਹਾਂ ਉਹ ਖੱਖੜੀ ਹੁੰਦੀ ਹੈ ਨਾ, ਵੀ ਇਸੇ ਤਰ੍ਹਾਂ ਹੈ ਇਹ ਜੰਬੂ ਦੀਪ ਦੇ ਵਿਚ ਇਸ ਮੇਰ ਪਰਬਤ। ਹਾਂਜੀ,
ਯੋਜਨ ਲੱਖ ਜਾਨੀਏ ਮੇਰੋ।
ਇੱਕ ਲੱਖ ਯੋਜਨ ਇਹ ਹੈ ਪਸਮੇਰ ਪਰਬਤ, ਇੱਕ ਲੱਖ ਯੋਜਨ ਤੱਕ। ਹਾਂਜੀ,
ਕਛ ਚਿਤ ਮੈਂ ਕਛ ਉਪਰ ਹੇਰੋ।
ਥੋੜਾ ਬਹੁਤਾ ਵੱਧ ਘੱਟ ਜਾਣ ਲੋ, ਸਤਿਗੁਰੂ ਜੀ ਆਖਦੇ ਹਨ।
ਕਛ ਚਿਤ ਮੈਂ ਕਛ ਉਪਰ ਹੇਰੋ,
ਭਾਵ ਕੁਝ ਧਰਤੀ ਦੇ ਅੰਦਰ ਤੇ ਕੁਝ ਉਪਰ ਨੂੰ ਹੈ। ਹਾਂਜੀ,
ਪਰ ਜਾਮਨ ਤੇ ਜੰਬੂ ਗਾਏ।
ਇਸ ਤੋਂ ਸਤਿਗੁਰੂ ਮਹਾਰਾਜ ਆਖਦੇ ਨੇ, ਇਹ ਜੋ ਦੀਪ ਹਨ ਆਦਿਕ
ਹੈ, ਨਵ ਖੰਡ ਜੋ ਤੁਝੇ ਦਿਖਾਏ।
ਇਹ ਨੌ ਖੰਡ ਹੈ ਨਾ, ਜੋ ਸਾਰੀ ਧਰਤੀ ਜੋ ਤੈਨੂੰ ਦਿਖਾਈ ਹੈ।
ਤਿੰਨ ਮੈਂ ਭਾਰਤ ਖੰਡ ਹੈ ਜੋ,
ਇਹਨਾਂ ਦੇ ਵਿਚ ਜੋ ਭਾਰਤ ਖੰਡ ਹੈ ਨਾ। ਹਾਂਜੀ,
ਲੜਾ ਬੀਚ ਕੀ ਜਾਨੋ ਸੋ,
ਤੇ ਇਹ ਭਾਰਤ ਖੰਡ ਦੀ ਧਰਤੀ ਦੇ ਵਿਚ ਹੈ ਇਹ ਕੁਝ। ਹਾਂਜੀ,
ਦੁਏਰਾ ਪੁੰਨ ਜਗ ਤਪ ਕਰ ਬੜੇ ਪਰਤ ਖੰਡ ਕੇ ਤਾਂ।
ਕਹਿੰਦੇ ਜਾਗ ਤਪ ਪੁੰਨ ਆਦਿਕ, ਇਹ ਜੋ ਵੀ ਕੋਈ ਕਰਮ ਕਰਦਾ ਨਾ ਮਨੁੱਖ। ਹਾਂਜੀ,
ਦੀਪ ਖੰਡ ਅਨ ਜਾਏ ਸੋ ਭੋਗੈ ਭੋਗ ਮਾਨ।
ਇਸ ਭਾਵ ਕੇ ਦੀਪਾਂ ਦੇ ਲੋਕ ਮਹਾਨ ਭੋਗਾਂ ਨੂੰ ਭੋਗਦੇ ਹਨ।
ਜੋ ਪਈ ਤੇਰੋ ਕਯੋ ਨਾ ਮੋਰੇ ਕੈਸੇ।
ਸਤਿਗੁਰੂ ਜੀ ਆਖਦੇ ਨੇ, ਭਾਈ ਮਰਦਾਨਾ ਜੀ, ਤੇਰਾ ਕਿਹਾ ਹੋਇਆ ਨਹੀਂ ਮੋੜਦੇ ਅਸੀਂ।
ਚਲੋ ਦਿਖਾਓ ਹੈ ਔਰ ਜੈਸੇ।
ਤੇ ਚਲੋ, ਜੋ ਤੇਰੇ ਮਨ ਦੀ ਲਾਲਸਾ ਹੈ ਨਾ, ਇਹ ਤੈਨੂੰ ਦਿਖਾ ਦਿੰਦੇ ਹਾਂ।
ਕਹਿ ਸ਼੍ਰੀ ਗੁਰੂ ਚਲੇ ਅਗਾਰੇ।
ਇਸ ਤਰ੍ਹਾਂ ਕਹਿ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਅੱਗੇ ਚੱਲ ਪਏ।
ਇਸ ਸਮੁੰਦਰ ਕੇ ਪਹੁੰਚੇ ਪਾਰੇ।
ਇਸ ਸਮੁੰਦਰ ਦੇ ਪਾਰ ਦੂਜੇ ਕਿਨਾਰੇ ਤੇ ਸਤਿਗੁਰੂ ਜੀ ਪਹੁੰਚ ਗਏ।
ਲੱਖ ਯੋਜਨ ਕੋ ਥੋ ਵਿਸਥਾਰਾ।
ਲੱਖ ਯੋਜਨ ਦਾ ਜੋ ਇਹ ਵਿਸਥਾਰ ਹੈ ਨਾ ਅੱਗੇ। ਹਾਂਜੀ,
ਮਾਰ ਗਏ ਨੈ ਲਾਗੀ ਵਾਰਾ।
ਦੇਰ ਨਹੀਂ ਲੱਗੀ, ਲੱਖ ਯੋਜਨ ਪੈਂਡਾ ਇੱਕ ਛਿਨ ਦੇ ਵਿਚ ਸਤਿਗੁਰਾਂ ਨੇ ਪਾਰ ਕਰ ਦਿੱਤਾ।
ਪਲਕ ਦੀਪ ਮੈਂ ਬੈਠੇ ਜਾਏ।
ਤੇ ਇਹ ਪਰਖ ਦੀਪ ਦੇ ਵਿਚ ਜਾ ਕੇ ਸਤਿਗੁਰੂ ਜੀ ਸੁਭਾਏ ਮਾਨ ਹੋ ਗਏ।
ਤਰੂ ਪਿਲਖਣ ਤੇ ਨਾਮ ਸਦਾਏ।
ਇੱਕ ਪਿਲਖਣ ਪੇੜ ਹੁੰਦਾ ਬ੍ਰਿਸ਼, ਤੇ ਉਹ ਪਿਲਖਣ ਦੇ ਪੇੜ ਕਰਕੇ ਇਸ ਦਾ ਨਾਮ ਪੈ ਗਿਆ। ਹਾਂਜੀ,
ਅਧਿਕ ਨਰਨ ਕੋ ਰੁਚਿਰ ਸਰੂਪਾ।
ਸਤਿਗੁਰੂ ਜੀ ਆਖਦੇ ਨੇ, ਇੱਥੇ ਜੋ ਅਨੇਕਾਂ ਪ੍ਰਕਾਰ ਦੀ ਰੁਚੀ ਹੈ ਨਾ ਮਨੁੱਖਾਂ ਦੀ। ਹਾਂਜੀ,
ਸੁਖ ਭੋਗੈ ਨਿਜ ਮਨ ਅਨਰੂਪਾ।
ਮਨ ਭਾਉਂਦੇ ਇਹ ਲੋਕ ਸੁਖ ਭੋਗਦੇ ਹਨ।
ਬੈਸ ਸਭਨ ਕੀ ਬਰਕ ਹਜ਼ਾਰੋ
ਤੇ ਭਾਵ ਸਾਰੇ ਲੋਕ ਇਸ ਅਸਥਾਨ ਤੇ ਇਤਨੇ ਸੁਖ ਭੋਗਦੇ ਹਨ। ਹਾਂਜੀ
ਬੈਸ ਸਭਨ ਕੀ ਬਰਕ ਹਜ਼ਾਰੋ
ਹਜ਼ਾਰਾਂ ਸਾਲ ਇਹਨਾਂ ਲੋਕਾਂ ਦੀ ਉਮਰ ਹੈ।
ਸਮ ਅਮਰਨ ਕੇ ਤਿੰਨ ਵਿਵਹਾਰੋ
ਤੇ ਭਾਵ ਕੇ ਦੇਵਤਿਆਂ ਦੇ ਸਮਾਨ ਚੰਗੇ ਇਹਨਾਂ ਲੋਕਾਂ ਦੇ ਵਿਹਾਰ ਹਨ, ਚੰਗੇ ਵਿਹਾਰ ਕਰਦੇ ਹਨ।
ਦੋਏਰਾ ਸਪਤ ਖੰਡ ਤੇ ਦੀਪ ਕੇ ਸਰਤਾ ਸਪਤ ਪਰਵਾਹ
ਨਦੀਆਂ ਦੇ ਪ੍ਰਵਾਹ ਚੱਲਦੇ ਹਨ ਦੀਪਾਂ ਦੇ ਵਿਚ ਤੇ ਖੰਡਾਂ ਦੇ ਵਿਚ ਧਰਤੀ ਦੇ ਵਿਚ। ਹਾਂਜੀ
ਸਰਬ ਪ੍ਰਕਾਰ ਆਨੰਦ ਬੋ ਕੰਚਨ ਮੰਦਰ ਜਾਏ
ਸਰਬ ਪ੍ਰਕਾਰ ਦੇ ਆਨੰਦ ਭੋਗਦੇ ਹਨ, ਸੋਨੇ ਦੇ ਮਕਾਨ ਹਨ ਇੱਥੇ। ਹਨ
ਜੈ ਗੁਰ ਬੈਸੇ ਨਰ ਬੋ ਆਏ
ਜਿੱਥੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਉਥੇ ਅਨੇਕਾਂ ਲੋਕ ਆ ਗਏ।
ਹੱਥ ਜੋੜ ਪਗ ਸੀਸ ਨਿਵਾਏ
ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾ ਤੇ ਬੇਨਤੀ ਕੀਤੀ ਹੈ।
ਅਪਰ ਦੀਪ ਤੋਂ ਸੰਤ ਸਰੂਪਾ
ਇਹ ਹੋਰ ਕਿਸੇ ਦੀਪ ਦੇ ਆਏ ਨੇ, ਇਹ ਸੰਤ ਰੂਪ ਹਨ ਜੀ।
ਅਸਲਕ ਆਨੇ ਭੇਟੇ ਅਨੁਪਾ
ਇਹ ਉਪਮਾ ਤੋਂ ਰਹਿਤ ਨੇ, ਐਸੇ ਤੱਕ ਅਸੀਂ ਅੱਗੇ ਕਦੇ ਨਹੀਂ ਦੇਖੇ।
ਅਸਲਕ ਆਨੇ ਭੇਟਾ ਅਨੁਪਾ
ਅਨੇਕਾਂ ਪ੍ਰਕਾਰ ਦੀਆਂ ਅਮੋਲਕ ਭੇਟਾਵਾਂ ਲਿਆਉਂਦੇ ਹਨ, ਜਿਨ੍ਹਾਂ ਭੇਟਾਵਾਂ ਦਾ ਕੋਈ ਮੁੱਲ ਨਹੀਂ। ਹਾਂਜੀ
ਮਧੁਰ ਤਲੇ ਫਲ ਰੁਚਰੇ ਅਗਾਰੇ
ਮਿੱਠੇ ਮਿੱਠੇ ਫਲ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਲਿਆ ਕੇ ਭੇਟ ਕੀਤੇ।
ਬੈਠੇ ਚੌਂਦ ਸ਼ਚਜ ਧਾਰੀ
ਬੜੀ ਹੈਰਾਨੀ ਦੇ ਨਾਲ ਚਾਰ ਚਫੇਰੇ ਬੈਠ ਗਏ।
ਸ੍ਰੀ ਪ੍ਰਭ ਤਿਰ ਸਿਓ ਬਹਿਨੀ ਉਚਾਰੇ
ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਸਨਮੁਖ ਇਸ ਤਰ੍ਹਾਂ ਬਚਨ ਉਚਾਰਨ ਕੀਤੇ।
ਸਭ ਵਿਦ ਹੈ ਆਨੰਦ ਤੁਮਾਰੇ
ਤੇ ਸਭ ਤਰੀਕੇ ਦੇ ਨਾਲ ਭਾਈ ਇੱਥੇ ਤੁਹਾਡੇ ਆਨੰਦ ਹੈ, ਸੁਖ ਸ਼ਾਂਤੀ ਹੈ।
ਇਸ ਪ੍ਰਕਾਰ ਇਸ ਦੀਪ ਮਜਾਰਾ
ਕਿਸ ਤਰ੍ਹਾਂ ਇਸ ਦੀਪਕ ਦੇ ਵਿਚ ਆਪਣਾ ਸਮਾਂ ਬਤੀਤ ਕਰਦੇ ਹੋ।
ਜਿਸ ਪ੍ਰਕਾਰ ਇਸ ਦੀਪ ਮਜਾਰਾ ਹਮਸੋ ਕੋ ਸਰਬ ਵਿਵਹਾਰਾ
ਇਸ ਤਰ੍ਹਾਂ ਇਸ ਦੀਪਕ ਦੇ ਵਿਚ ਵਰਤਾਰਾ ਵਰਤਦਾ ਤੇ ਸਾਡੇ ਕੋਲ ਇਹ ਸਭ ਕੁਝ ਦੱਸਣਾ ਕਰੋ।
ਸੁਖ ਦੁਖ ਜੇਤੇ ਹੈ ਤੁਝ ਤਾਈ
ਜਿਤਨੇ ਤੁਹਾਨੂੰ ਸੁਖ ਹਨ ਦੁਖ ਹਨ
ਉਹ ਸੁਣਾਵੋ ਕੋ ਪੂਰ ਬਿਆਏ
ਤੇ ਭਾਵ ਝੂਠ ਨੂੰ ਤਿਆਗ ਕੇ ਸਭ ਕੁਝ ਸੱਚ ਸੱਚ ਦੱਸ ਦਿਓ, ਝੂਠ ਨਾ ਦੱਸੋ।
ਦੋਏਰਾ ਨਰ ਬੋਲੇ ਤਿਸ ਦੀਪ ਕੇ ਹੈ ਸੁਖ ਸਰਬ ਪ੍ਰਕਾਰ
ਇਸ ਦੀਪਕ ਦੇ ਸਾਰੇ ਲੋਕ ਸਤਿਗੁਰੂ ਮਹਾਰਾਜ ਜੀ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕਰਦੇ, ਸਤਿਗੁਰੂ ਜੀ ਇੱਥੇ ਸਭ ਪ੍ਰਕਾਰ ਦੇ ਸੁਖ ਹਨ।
ਤ੍ਰੈ ਦੁਖ ਹੈ ਸਭਿਨ ਵਿਕੈ ਸੋ ਅਮ ਕਰੈ ਉਚਾ
ਜੋ ਤਿੰਨ ਦੁਖ ਹਨ ਉਹ ਹਰੇਕ ਮਨੁੱਖ ਦੇ ਵਿਚ ਹਨ, ਉਹ ਅਸੀਂ ਉਚਾਰਨ ਕਰਦੇ ਹਾਂ।
ਵੱਡੋ ਆਪ ਤੇ ਜੇ ਕੋ ਜਾਣੈ
ਜੇ ਇੱਥੇ ਲੋਕ ਆਪਣੇ ਤੋਂ ਵੱਡਾ ਕੋਈ ਮਿਲਦਾ ਹੈ ਨਾ
ਜੇ ਸੋ ਮਨ ਮੈਂ ਮੱਥਰ ਛਾਨੈ
ਉਸ ਦੇ ਨਾਲ ਆਪਣੇ ਮਨ ਵਿਚ ਈਰਖਾ ਕਰਦੇ ਹਨ।
ਲਗੋ ਕੋ ਦੇਖ ਗਰਭ ਔਰ ਧਾਰੈ
ਜੇ ਕੋਈ ਛੋਟਾ ਮਿਲਦਾ ਨਾ ਆਪਣੇ ਤੋਂ ਉਸ ਨੂੰ ਵੇਖ ਕੇ ਮਨ ਵਿਚ ਹੰਕਾਰ ਧਾਰਨ ਕਰ ਲੈਂਦੇ ਹਨ।
ਜੋ ਸਮ ਹੋਏ ਸਪਰਦਾ ਕਰੈ
ਤੇ ਜੋ ਬਰਾਬਰ ਦਾ ਹੁੰਦਾ ਨਾ ਤੇ ਫਿਰ ਆਖਦੇ ਨੇ ਜੋ ਬਰਾਬਰ ਦਾ ਨਾ ਆਪਣੇ ਬਰਾਬਰ ਤੇ ਉਸ ਦੇ ਨਾਲ ਭਾਵ ਕੇ ਚੁਗਲੀ ਨਿੰਦਾ ਕਰਦੇ ਉਸ ਦੀ। ਹਾਂਜੀ
ਇਨ ਦੁੱਖ ਤੇ ਨਰ ਦੁਖਵੰਤੇ
ਇਹਨਾਂ ਤਿੰਨਾਂ ਦੁੱਖਾਂ ਕਰਕੇ ਇਹ ਮਨੁੱਖ ਦੁਖੀ ਹੋ ਰਹੇ ਹਨ।
ਹੋਰ ਸਰਬ ਸੁਖ ਸੁਣੋ ਮੇਰੇ ਤੰਤੇ
ਹੋਰ ਸਤਿਗੁਰੂ ਮਹਾਰਾਜ ਇੱਥੇ ਸਰਬ ਪ੍ਰਕਾਰ ਦੇ ਸੁਖ ਹਨ।
ਸੁਣ ਕਰ ਬੋਲੇ ਕਿਰਪਾ ਨਿਦਾਨਾ
ਇਹ ਬਚਨ ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੋਲੇ ਹਨ।
ਬਚਨ ਹਮਾਰੇ ਕਰੋ ਪਰਮਾਨਾ
ਤੇ ਸਾਡੇ ਬਚਨਾਂ ਨੂੰ ਸ੍ਰੇਸ਼ਟ ਉੱਤਮ ਤਰੀਕੇ ਨਾਲ ਮੰਨਣਾ ਕਰੋ।
ਇਹ ਤਿੰਨੋ ਦੁੱਖ ਜਾਏ ਪਲਾਏ
ਇਹ ਜੋ ਤਿੰਨੇ ਦੁੱਖ ਹਨ ਇਹ ਦੌੜ ਜਾਣਗੇ ਭੱਜ ਜਾਣਗੇ, ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਰਹੇਗਾ।
ਸਦਾ ਰਹੇ ਆਨੰਦ ਤੁਮ ਤਾਈ
ਤੇ ਸਦਾ ਸਦੀਵ ਕਾਲ ਤੁਹਾਨੂੰ ਆਨੰਦ ਰਹੇਗਾ ਜੇ ਇਹ ਬਚਨ ਮੰਨ ਲਵੋਗੇ।
ਪੂਜਣ ਲਗੇ ਨਰ ਕਰ ਬੰਦੇ।
ਇਹ ਮਨੁੱਖ ਹੱਥ ਜੋੜ ਕੇ ਬੇਨਤੀ ਕਰਦੇ ਮਹਾਰਾਜ ਪੁੱਛਣ ਲੱਗੇ ਸਤਿਗੁਰਾਂ ਪਾਸੋਂ।
ਦਿਓ ਸਿੱਖ ਜਿਮ ਸਦਾ ਆਨੰਦੇ।
ਸਤਿਗੁਰੂ ਜੀ ਐਸੀ ਸਿੱਖਿਆ ਬਖਸ਼ਿਸ਼ ਕਰੋ ਜਿਸ ਕਰਕੇ ਸਦੀਵ ਕਾਲ ਸਾਨੂੰ ਆਨੰਦ ਪ੍ਰਾਪਤ ਹੋਇਆ ਰਹੇ।
ਦੋਏਰਾ ਸਰਬ ਵਿਖੈ ਇੱਕ ਰਾਮ ਹੈ, ਰਾਮ ਬਿਨਾ ਨੈ ਕੋਏ।
ਸਤਿਗੁਰੂ ਜੀ ਆਖਦੇ ਨੇ ਸਾਰਿਆਂ ਦੇ ਵਿੱਚ ਇੱਕ ਰਾਮ ਵਾਹਿਗੁਰੂ ਪਰਮੇਸ਼ਰ ਹੈ। ਖਾਲਕ ਖਲਕ ਮੈਂ ਖਲਕ ਵਸੈ ਰੱਬ ਮੈਂ, ਇਹ ਖਲਕਤ ਦੇ ਵਿੱਚ ਰੱਬ ਵਸਦਾ, ਸਾਰਿਆਂ ਦੇ ਵਿੱਚ ਰਾਮ ਹੈ, ਰਾਮ ਦੇ ਵਿੱਚ ਖਲਕ ਵਸਦੀ ਹੈ, ਇਸ ਤੋਂ ਬਗੈਰ ਕੁਝ ਵੀ ਨਹੀਂ ਹੈ।
ਐਸੇ ਜਬ ਔਰ ਮੈਂ ਲਖੋ ਦਵੈਤ ਨ ਕਬੂ ਹੋਏ।
ਜੇ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਰਾਮ ਆਪਣੇ ਮਨ ਵਿੱਚ ਸੋਚ ਲਵੋਗੇ ਨਾ, ਫਿਰ ਕਿਸੇ ਵਾਸਤੇ ਈਰਖਾ ਮਨ ਵਿੱਚ ਨਹੀਂ ਰਹੇਗੀ।
ਫਿਰ ਮਨ ਮੈਂ ਇਸ ਵਿਧ ਜਬ ਹੋ,
ਤੇ ਇਸ ਤਰ੍ਹਾਂ ਜਦੋਂ ਇਹ ਪਰਪੱਕ ਹੋ ਗਿਆ ਨਾ ਮਨ ਵਿੱਚ ਇਹ ਵਿਚਾਰ,
ਸਭ ਪੁੰਨ ਦੁੱਖ ਨਾ ਵਿਆਪੈ ਕੋ,
ਇਸ ਤੋਂ ਬਾਅਦ ਦੁਬਾਰਾ ਕਦੇ ਫੇਰ ਦੁੱਖ ਨਹੀਂ ਮਿਲੇਗਾ।
ਸਤ ਨਾਮ ਕੋ ਜਪ ਜਪੀਜੈ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਦੀਵ ਕਾਲ ਇਹ ਜਾਪ ਜਪੋ।
ਸਤਿਗੁਰ ਸਿਮਰ ਤਿਹਾਵਲ ਕੀਜੈ।
ਸਤਿਗੁਰੂ ਮਹਾਰਾਜ ਜੀ ਦਾ ਸਿਮਰਨ ਕਰਦਿਆਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਵਰਤਾਓ।
ਕਰ ਅਰਦਾਸ ਸਿੱਖਣ ਮੁਖ ਪਾਵੋ।
ਫਿਰ ਅਰਦਾਸ ਕਰਕੇ ਗੁਰਸਿੱਖਾਂ ਦੇ ਮੂੰਹ ਦੇ ਵਿੱਚ ਉਕੜਾ ਪ੍ਰਸ਼ਾਦੀ ਦੇਗ ਪਾ, ਭਾਵ ਕੇ ਗੁਰਸਿੱਖਾਂ ਨੂੰ ਛਕਾਓ। ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ, ਹੱਥੋਂ ਦੇ ਕੇ ਭਲਾ ਮਨਾਵੇ, ਐਸੀ ਅਵਸਥਾ ਦਾ ਧਾਰਨੀ ਬਣ
ਜਾਏ। ਸਕਲ ਨਸਾਓ,
ਤੇ ਫਿਰ ਸਾਰੇ ਪ੍ਰਕਾਰ ਦੀ ਦੁਬਧਾ ਦੁਚਿੱਤੀ ਈਰਖਾ ਦਵੈਤ ਇਸ ਮਨ ਵਿੱਚੋਂ ਨਸ ਜਾਏਗੀ।
ਬਿਰਦੁਲ ਬਚਨ ਇਸ ਵਿਧ ਸੁਣ ਗੁਰ ਕੇ,
ਮਿੱਠੇ ਮਿੱਠੇ ਬਚਨ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਜੀ ਕੋਲੋਂ ਸਰਵਣ ਕਰਕੇ,
ਮੈਂ ਸੇ ਨਾਲ ਸਿੱਖ ਸ਼ਰਧਾ ਧਰ ਕੇ,
ਸਤਿਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਸ਼ਰਧਾ ਦੇ ਨਾਲ ਹਿਰਦੇ ਵਿੱਚ ਧਾਰਨ ਕਰ ਲਿਆ।
ਕਿਤਕ ਦਿਵਸ ਤੈ ਡੇਰਾ ਰੱਖਿਓ।
ਕਿਤਨੇ ਕ ਦਿਨ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਕੇ ਰੱਖਿਆ ਕਿ ਮਹਾਰਾਜ ਆਪ ਜੀ ਇੱਥੇ ਹੋਰ ਸਮਾਂ ਇਸ ਧਰਤੀ ਨੂੰ ਭਾਗ ਲਾਓ। ਕਿਤਨੇ ਦਿਨ ਰਹੇ ਸਤਿਗੁਰੂ ਮਹਾਰਾਜ ਇੱਥੇ?
ਅੰਗਰੇਜ ਕੰਮ ਨੇ ਬੋਰਿਆ ਬਿਲਾਖਿਓ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਜਾਣ ਵਾਸਤੇ ਤਿਆਰ ਹੋਏ ਨੇ, ਇਹਨਾਂ ਦੇ ਮਨ ਵਿੱਚ ਅਭਿਲਾਸ਼ਾ ਕਿ ਸਤਿਗੁਰੂ ਜੀ ਹੋਰ ਰਹਿਣ।
2 ਲੱਖ ਜੋਜਨ ਦੀਪ ਵਿਸਾਲਾ।
2 ਲੱਖ ਜੋਜਨ ਅੱਗੇ ਗਏ ਨਾ, 2 ਲੱਖ ਜੋਜਨ ਉਹ ਦੀਪ ਹੈ ਅਗਲਾ, 1 ਲੱਖ ਹੈ ਪਹਿਲਾ, ਇਹ ਦੂਜਾ 2 ਲੱਖ ਹੈ। ਹਾਂਜੀ,
ਲੰਘ ਗਏ ਸਗਰੋ ਤਤਕਾਲਾ।
ਤਤਕਾਲ ਬਹੁਤ ਜਲਦੀ ਸਤਿਗੁਰੂ ਮਹਾਰਾਜ ਇਹ ਸਾਰਾ ਲੰਘ ਗਏ।
ਬੋਰੋ ਆਵਾ ਉਦਤ ਅਗਾਰੇ,
ਅੱਗੇ ਫੇਰ ਸਮੁੰਦਰ ਆਇਆ ਹੈ।
ਰਸ ਉਖੈ ਕੋ ਜੋ ਅਨਹਾਰੇ,
ਭਾਵ ਕੇ ਮਿੱਠੇ ਰਸ ਦਾ ਇਹ ਸਮੁੰਦਰ ਹੈ। ਜੋ ਸਮੁੰਦਰ ਦਾ ਪਾਣੀ ਹੈ ਨਾ, ਉਹ ਬੜਾ ਮਿਠਾਸ ਵਾਲਾ, ਮਿੱਠੇ ਰਸ ਵਾਲਾ। ਵੈਸੇ ਤੇ ਸਮੁੰਦਰ ਦਾ ਪਾਣੀ ਕੌੜਾ ਹੁੰਦਾ, ਪਰ ਇਹ ਜੋ ਸਮੁੰਦਰ ਹੈ ਨਾ, 7 ਸਮੁੰਦਰਾਂ ਦੇ ਵਿੱਚੋਂ ਇਸ ਦਾ ਜਲ ਮਿੱਠਾ ਹੈ। ਹਾਂਜੀ,
2 ਲੱਖ ਜੋਜਨ ਕੇਰ ਪਰਮਾਨਾ।
2 ਲੱਖ ਜੋਜਨ ਦੇ ਵਿੱਚ ਫੈਲਿਆ ਹੋਇਆ ਹੈ।
ਤੇ ਪ੍ਰਭ ਕੀਨ ਪ੍ਰਭੋ ਪਸਥਾਨਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਸ ਅਸਥਾਨ ਤੇ ਪਹੁੰਚੇ ਹਨ।
ਪਗ ਅੰਗੁਸ਼ਟ ਨਾ ਕੇਥਾ ਭੀਨੋ,
ਪੈਰ ਦਾ ਅੰਗੂਠਾ ਤੱਕ ਵੀ ਨਹੀਂ ਭਿਜਿਆ ਕਿਸੇ ਜਗ੍ਹਾ ਤੇ। ਸੁੱਕੇ ਚਰਨ ਦੇ ਨਾਲ ਉਲੰਘ ਗਏ ਸਾਰਾ ਇਹ ਸਮੁੰਦਰ 2 ਲੱਖ ਜੋਜਨ। ਹਾਂਜੀ,
ਚਲੇ ਸੁੱਖ ਤੋਂ ਹਮ ਵੀ ਤੀਨੋ।
ਤੇ ਭਾਈ ਬਾਲਾ ਜੀ ਆਖਦੇ ਨੇ ਬੜੇ ਸੁੱਖ ਦੇ ਨਾਲ ਸੁੱਕੇ ਪੈਰ ਅਸੀਂ ਇਥੋਂ ਅੱਗੇ ਲੰਘ ਗਏ।
ਪਾਰ ਕਰਾਰ ਹੁਤੋ ਜੇ ਥਾਈ,
ਤੇ ਭਾਵ ਪਾਰਲੇ ਕਿਨਾਰੇ ਤੇ ਪਹੁੰਚ ਗਏ, ਦੂਜੇ ਕਿਨਾਰੇ ਸਮੁੰਦਰ ਦੇ।
ਤੈਂ ਪਹੁੰਚੇ ਜਸ ਪਤ ਜਗ ਸਾਈ,
ਤੇ ਸਤਿਗੁਰੂ ਜਗਤ ਦੇ ਮਾਲਕ ਮਹਾਰਾਜ ਉਸ ਅਸਥਾਨ ਤੇ ਪਹੁੰਚ ਗਏ।
ਸ਼ਾਲ ਮਲੀ ਸੋ ਦੀਪ ਸੁਹਾਵਾ,
ਸ਼ਾਲ ਮਲੀ ਇਹ ਦੀਪ ਦਾ ਨਾਮ ਹੈ। ਇੱਥੇ ਪਹੁੰਚੇ ਸਤਿਗੁਰੂ ਜੀ।
ਸਿਮਲ ਬ੍ਰਿਖ ਨਾਮ ਤੇ ਪਾਵਾ,
ਸਿਮਲ ਦਾ ਬ੍ਰਿਖ ਆਪ ਜੀ ਨੇ ਵੀ ਵੇਖਿਆ ਹੋਣਾ, ਇੱਥੇ ਸਿਮਲ ਦੇ ਬ੍ਰਿਖ ਹੁੰਦੇ ਸੀ ਬਹੁਤ ਜ਼ਿਆਦਾ ਪੇੜ। ਇਸ ਕਰਕੇ ਇਸ ਦਾ ਨਾਮ ਇਹ ਪੈ ਗਿਆ ਹਾਂ ਜੀ।
ਬੈਠੇ ਨਗਰ ਵਿਖੇ ਗੁਰ ਜਾਏ,
ਗੁਰੂ ਸਤਿਗੁਰੂ ਮਹਾਰਾਜ ਜੀ ਇਸ ਨਗਰ ਦੇ ਵਿੱਚ ਜਾ ਕੇ ਬੈਠ ਗਏ।
ਨਰ ਆਏ ਮਿਲ ਬੋਤੇ ਸਾਰੇ,
ਬਹੁਤ ਜ਼ਿਆਦਾ ਮਨੁੱਖ ਇਕੱਠੇ ਹੋ ਕੇ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਆਏ ਇੱਥੇ।
ਦੁਏਰਾ ਬੰਧਨ ਕਰ ਡਿੱਗ ਬੈਠੀ ਜਾਏ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਬੰਦਨਾ ਕਰਕੇ ਬੈਠ ਜਾਂਦੇ ਹਨ।
ਅਨ ਦੀਪ ਕੋ ਸੰਤਿਆ ਸੁਦੋਈ ਨਿਪ ਪਾਸ,
ਜਾ ਕੇ ਫਿਰ ਲੋਕਾਂ ਨੂੰ ਦੱਸਦੇ ਨੇ ਕਿ ਇਹ ਬੜੇ ਸੰਤ ਹਨ, ਭਾਵ ਕਿ ਹੋਰ ਦੂਜੇ ਕਿਸੇ ਦੀਪ ਵਿੱਚੋਂ ਆਏ ਹਨ। ਸਾਰੇ ਇਲਾਕੇ ਵਿੱਚ ਖਬਰ ਫੈਲ ਗਈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਕੌਤਕ ਵਰਤਾਏ, ਐਸਾ ਸਤਿਗੁਰੂ ਜੀ ਨੇ